ਸ਼ਾਮ ਤੇ சங்கீதத்துள்ளாக சரியா थे वो काले आई थे मुझे आज वो अमरदार गुसाई राजे पाप तमाम थे उल्टी वार खेत को खाई प्रजा अंधी ज्ञान बिन मूर्ख सत मुखो आलाई सेवक बैठन घरां बिच गुरपुरख करी ते नाड़े जाए चेले साज बजाए ने नचण गुरु बहुत बिद पाए काजी होए रिश्वती वड्डी लैके हक बुलाए इस्ते पुरखे दाम भावे आए किथां हो जाए वर्त्या पाप सब जग में धर्म दे चार पैर हुंदे ने धर्मो वस्तु है जिस दे कीतियां इंसान हर दोनों जहानों सुख धर्म का फल सुख है और अधर्म का फल दुख है सुख सारे लोग चाहते हैं कोई यहोजा बंदा नहीं जिहड़ा दुख चाहता सुख हरेक ही चाहता है अगर सुख चाहता है धर्म का संग्रह करे धर्म इकट्ठा करे अगर दुख चाहता है तो धर्म इकट्ठा करना जिहोजा कुछ करेगा उसका नतीजा उसका फल मिलेगा धर्म का फल ही सुख है इं दसिया सुखी दुखी नर जगत में धर्म करे जो सुखी करे तब सुख बढ़े दुखी करे दुख खोए सुखी या दुखी पुरुष कोई भी संसार से धर्म कमाउंदा है जेकर दुखी पुरुष धर्म करता है उसका दुख कटिया जाता है जिमें मैले कपड़े साबण लगे उसकी मैल दूर हो जाती है और जे सुखी पुरुष धर्म करता है उसका सुख होर वध जाया करता क्यों करके धर्म धर्म के अंग दस दसे नाम जपना दान करना स्नान द्वारा शरीर की शुद्धि रखनी सच बोलना किसी ना दगा छल ना करना यहोजे मतरा मास आप तो बचना तकरीबन दस लक्षण दसे तो यू सारे तो मुख लक्षण तो परमेश्वर का भजन सर्व धर्म है सिर्फ धर्म हर को नाम जप निर्मल कर जो ये संसार तो अलोप हो जान दुख मिलना ही हो धर्म के चार पैर हैं जितों धर्म की उत्पत्ति होंगी है राजा लोग पहले समय में ब्राह्मण यानी मनु तो ला के इंसान नू इंसान जाति चार हिस्सों में वंडिया होया ब्राह्मण खत्री वैश और शूद्र इन्होंने अलहदा अलहदा धर्म स्थापन किए पहला दर्जा सबसे मुखी ब्राह्मणों को मनिया जाता धार्मिक विद्या पढ़नी पढ़ाने जग करने कराने दान देने लेने अपाध करने इन्हों के हाथ हों क्योंकि इन गलों की सूझबूझ धर्म की सूझबूझ धार्मिक शास्त्रों को ही पैंती जिमें होर विद्यावान की सूझबूझ वही जी विद्या से पहले यही जी कोई विद्या पढ़ता है डॉक्टरी भी सूझ डॉक्टरी विद्या से पहले इंजीनियर भी सूझ उन्होंने तो पहली ऐसा समझो इसी तरह धर्म की सूझ भी धार्मिक विद्या से पहली है भेद भी सारे राज भेद ये उन्होंने हाथ से ब्राह्मणों ने पहले ब्राह्मण दूसरा छत्री होंगे छत्री राज भाग करना उन्होंने हाथ से छत्री तीजे होंगे तो वैश खेती पत्ती करनी वणज व्यापार करना यह उन्होंने काम से उन्होंने धर्म स्थापन से हो तो सारिया गलों से लेकिन उपरले बाकी जितने संसार उन्होंने शूद्रों में गिणते वो सारे की सेवा कर ऐसा यूं करके धर्म जिहड़ा सी कितों पैदा हुंदा सी धर्म राजे लोगों तो और ब्राह्मणा तो साधुओं तो इस मार्ग से जेड़े चलते सन तीर्थां ते धर्म की शिक्षा इन्होंने चार थावां तो मिलती सी जो चार थावां तो धर्म उठ गया धर्म की शिक्षा मिले कितों तो चारे पैर धर्म के दसे हैं इस करके ये वजह समा हो चुकिया सी जिथे राजा लोग अधर्मी हो गए ब्राह्मण लोग जिन्होंने हथ ये वो भी प्रखंड आदि प्रवृत्त हो गए सन साधुओं के यहोजा कुछ सच्चाई नहीं सी रह गई और तीर्थां ते जाके भी यहोजा हाल सी त्यों करके चारे पैर धर्म के जिहड़े सन ਉੱਥੇ ਕਮੀ ਆ ਗਈ ਸੀ ਜਿੱਥੋਂ ਧਰਮ ਦੀ ਉਤਪਤੀ ਹੁੰਦੀ ਹੈ। ਗੁਰੂ ਬਾਬਾ ਜੀ ਨੇ ਰਾਇ ਪੁਰ ਦੀ ਤਲਵੰਡੀ ਮਾਤਾ ਤ੍ਰਿਪਤਾਂ ਤੋਂ ਅਤੇ ਮਹਿਤਾ ਕਾਲੂ ਜੀ ਤੋਂ ਅਵਤਾਰ ਲੈ ਕੇ ਉਹਨਾਂ ਦੇ ਪਿਛਲੇ ਜਨਮਾਂ ਦੀ ਬਹੁਤ ਸਾਰੀ ਕਥਾ ਕੀਤੀ ਹੋਈ ਦਾ ਫਲ ਆਪ ਨੇ ਸੁੱਤਾ ਦੀਪਾਂ ਨਵਾਂ ਖੰਡ ਵਿੱਚ ਫਿਰ ਕੇ ਸਭ ਲੋਕਾਂ ਨੂੰ ਜਿਥਾ ਯੋਗ ਧਰਮ ਦੇ ਰਸਤੇ ਵਿੱਚ ਚਲਾਇਆ। ਇਹ ਚਾਰ ਥਾਵਾਂ 'ਤੇ ਰਾਜਿਆਂ ਕੋਲ ਗਏ, ਉਹਨਾਂ ਨੂੰ ਉਹਨਾਂ ਦਾ ਧਰਮ ਰਾਜੇ ਚੂਲੀ ਨਿਆਂ ਕੀ ਦੱਸਿਆ, ਉਹਨਾਂ ਨੂੰ ਧਰਮ ਵਿੱਚ ਲਗਾਇਆ। ਇਸ ਤੋਂ ਇਲਾਵਾ ਬ੍ਰਹਮਣ ਨੂੰ ਦੱਸਿਆ ਤੁਸੀਂ ਆਪਣੇ ਦੇ ਧਰਮ 'ਤੇ ਦ੍ਰਿੜ ਹੋਵੋ, ਲੋਕਾਂ ਉੱਪਰ ਲਾਈ ਕੁਛ ਨਹੀਂ, ਅਸਲੀ ਅੰਦਰੂਨੀ ਧਰਮ 'ਤੇ ਆਓ। ਇਸੀ ਤਰ੍ਹਾਂ ਤੀਰਥਾਂ 'ਤੇ ਗਏ ਗੁਰੂ ਬਾਬਾ ਜੀ। ਆਪ ਜੀ ਨੇ ਤੁਰਲੇ ਪਾਸੇ ਨੂੰ ਪਾਣੀ ਸਿੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਗੁਰੂ ਬਾਬਾ ਜੀ ਦੇ ਪ੍ਰਚਾਰ ਦਾ ਤਰੀਕਾ ਅਲਹਿਦਾ ਜਿਹਾ ਹੁੰਦਾ, ਇਹੋ ਜਿਹਾ ਕੁਛ ਨਾ ਕੁਛ ਕੌਤਕ ਕਰਦੇ, ਜਿਸ ਕਰਕੇ ਸਭ ਲੋਕਾਂ ਦਾ ਖਿਆਲ ਉੱਧਰ ਹੁੰਦਾ, ਫਿਰ ਉਹਨਾਂ ਨੂੰ ਸਹੀ ਸਹੀ ਉਪਦੇਸ਼ ਕਰਿਆ ਕਰਦੇ ਸਨ। ਜਿਸ ਵਕਤ ਉਹਨਾਂ ਲੋਕਾਂ ਨੇ ਦੇਖਿਆ ਵੀ ਇਹ ਲਹਿੰਦੀ ਵੱਲੋਂ ਪਾਣੀ ਸਿੱਟਦਾ ਹੈ, ਇਹ ਕੋਈ ਹਿੰਦੂ ਤਾਂ ਨਹੀਂ ਹੋਣਾ, ਕਿਉਂਕਿ ਲਹਿੰਦੀ ਵੱਲ ਨੂੰ ਮੂੰਹ ਕਰਕੇ ਤਾਂ ਇਸਲਾਮ ਦੇ ਲੋਕ ਨਮਾਜ਼ ਪੜਿਆ ਕਰਦੇ, ਇਸ ਕਰਕੇ ਇਹ ਹਿੰਦੂ ਨਹੀਂ ਲੀਂਦਾ। ਕੋਈ ਪੁੱਛਣ ਲੱਗੇ ਤੂੰ ਕੌਣ ਹੈ, ਗੁਰੂ ਜੀ ਨੂੰ ਵੀ ਤੁਸੀਂ ਕੌਣ ਹੈ, ਅਸੀਂ ਹਿੰਦੂ ਹਾਂ ਗੁਰੂ ਜੀ, ਮੈਂ ਵੀ ਨਹੀਂ। ਕਹਿਣ ਲੱਗੇ ਹਿੰਦੂ ਹੋ ਕੇ ਉੱਧਰ ਨੂੰ ਪਾਣੀ ਸਿੱਟਦਾ ਹੈ, ਕਾਹਨੂੰ ਸਿੱਟਦਾ ਹੈ? ਤੋ ਗੁਰੂ ਜੀ ਕਹਿੰਦੇ ਤੁਸੀਂ ਕਾਹਨੂੰ ਪਾਣੀ ਸਿੱਟੋ? ਕਹਿੰਦੇ ਅਸੀਂ ਤਾਂ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਾਂ। ਗੁਰੂ ਜੀ ਕਹਿੰਦੇ ਮੈਂ ਆਪਣੇ ਖੇਤ ਨੂੰ ਪਾਣੀ ਦਿੰਦਾ। ਪੁੱਛਣ ਲੱਗੇ ਖੇਤ ਕਿਤਨੀ ਦੂਰ ਹੈ ਇੱਥੇ? ਹੁਣ ਹਜ਼ਾਰ ਕਮੀ ਹੈ। ਸੋ ਕਹਿੰਦੇ ਹਜ਼ਾਰ ਮੀਲ ਕਿਵੇਂ ਪਾਣੀ ਪਹੁੰਚ ਜੂਗੇ? ਗੁਰੂ ਜੀ ਕਹਿੰਦੇ ਉਹ ਦੱਸੋ ਸੂਰਜ ਦੇਵਤਾ ਕਿੱਡੀ ਦੂਰ ਹੈ ਇੱਥੋਂ? ਕਹਿੰਦੇ 1 ਲੱਖ ਯੋਜਨ ਇਹਨੇ 4 ਲੱਖ ਘੋਚਿਆ। ਫਿਰ ਕਹਿਣ ਲੱਗੇ 1000 ਕੋਹਦੇ ਤਾਂ ਪਾਣੀ ਨਹੀਂ ਪਹੁੰਚੂ, 4 ਲੱਖ ਯੋਜਨ ਉੱਚਾ ਪਾਣੀ ਪਹੁੰਚੂ, 4 ਲੱਖ ਕੋਹ ਉੱਚਾ ਪਾਣੀ ਕਿਵੇਂ ਪਹੁੰਚੂਗਾ? ਇਹ ਸੁਣ ਕੇ ਸਾਰੇ ਕੁਦਰਤੀ ਗੱਲ ਤਾਂ ਦਰੁਸਤ ਕਹੀ ਹੈ। ਜਿਹੜੇ ਸਿਆਣੇ ਸਿੰਘ ਜੋ ਕਹਿਣ ਲੱਗੇ ਦੱਸੋ ਕੀ ਕੁਛ ਕਰਨਾ ਚਾਹੀਦਾ? ਗੁਰੂ ਜੀ ਕਹਿੰਦੇ ਭਜਨ ਕਰੋ, ਪਰਮੇਸ਼ਰ ਦਾ ਭਜਨ ਕਰੋ। ਕਹਿੰਦੇ ਭਜਨ ਸਾਡੇ ਕਰਦੇ, ਭਜਨ ਕਿਵੇਂ ਕਰਦੇ ਸਨ? ਸੰਦੂਕੜੀਆਂ ਮੂਹਰੇ ਰੱਖੀਆਂ ਸੀ ਤੇ ਵਗੈਰਾ ਲੱਗਿਆ, ਜੋ ਉੱਪਰਲੀ ਕਿਰਿਆ ਕੀਤੀ ਹੋਈ ਤਾਂ ਵੀ ਸਿਮਰਨੀਆਂ ਸਨ। ਖਿਆਲ ਇਹ ਰਹਿੰਦਾ ਸੀ ਇਹਨਾਂ ਸੰਦੂਕੜੀਆਂ 'ਚ ਕੋਈ ਆ ਕੇ ਪੈਸਾ ਪਾਵੇ ਰੁਪਇਆ ਪਾਵੇ। ਉਹ ਕਹਿਣਗੇ ਉਹ ਦੇਖੋ ਸਾਡੇ ਕਿੰਨੇ ਬੈਠੇ ਭਜਨ ਕਰਦੇ ਹਨ। ਗੁਰੂ ਜੀ ਕਹਿਣ ਕਾਹਦਾ ਭਜਨ ਕਰਦੇ ਹਨ? ਰੱਬ ਦਾ ਭਜਨ ਕਰਦੇ ਨੇ, ਮਾਇਆ ਦਾ। ਕਹਿੰਦੇ ਮਾਇਆ ਦਾ ਭਜਨ, ਇਹਨਾਂ ਚਿੱਤ ਵਿੱਚ ਤਾਂ ਇਹ ਲੱਗੀ ਹੋ ਵੀ ਇਹਨਾਂ ਸੰਦੂਕੜੀਆਂ 'ਚ ਕੋਈ ਮਾਇਆ ਪਾਵੇ। ਇਹ ਕਿਉਂ ਰੱਖੀ? ਹੱਥਾਂ ਵਿੱਚ ਮਾਲਾ ਫਿਰਦੀ ਹੈ, ਜ਼ਬਾਨ ਮੂੰਹ 'ਚ ਫਿਰਦੀ ਹੈ, ਖਿਆਲ ਚਾਰ 'ਚ ਫਿਰੇ ਫਿਰਦਾ, ਇਹਨੂੰ ਭਜਨ ਛੋੜੋ। ਕਹਿੰਦੇ ਭਜਨ ਤਾਂ ਉਹ ਹੈ, ਮਨ ਉਹਦੇ ਵਿੱਚ ਹੀ ਸਾਗਰ ਹੋ, ਮਨ ਟਿਕੇ, ਮਨ ਅਸਥਿਤ ਹੋਵੇ, ਇਸਦਾ ਨਾਮ ਭਜਨ ਹੈ। ਉਸ ਭਜਨ ਨੇ ਸ਼ਾਂਤੀ, ਸੁੱਖ ਤੇ ਠੰਡ ਦੇਣੀ। ਖੈਰ, ਸਭ ਨੇ ਗੱਲ ਸਵੀਕਾਰ ਕੀਤੀ। ਇਸੀ ਤਰ੍ਹਾਂ ਹੀ ਗੁਰੂ ਬਾਬਾ ਜੀ ਨੇ ਤੀਰਥਾਂ 'ਤੇ ਗਏ, ਹੋਰ ਅਨੇਕਾਂ ਥਾਵੀਂ ਪਹੁੰਚੇ। ਗੁਰੂ ਬਾਬਾ ਜੀ ਜੈਸਾ ਕੋਈ ਵੀ ਸਾਂਝਾ ਉਪਦੇਸ਼ ਕਰਨ ਵਾਲਾ ਅਵਤਾਰ ਅੱਜ ਤੱਕ ਨਹੀਂ ਹੋਇਆ। ਸਭ ਨੇ ਆਪਣੇ ਆਪਣੇ ਵੱਲ ਖਿੱਚ ਕੀਤੀ ਹੈ, ਲੇਕਿਨ ਗੁਰੂ ਬਾਬਾ ਜੀ ਦਾ ਉਪਦੇਸ਼ ਜਿਹੜਾ ਹੈ ਪ੍ਰਾਣੀ ਮਾਤਰ ਵਾਸਤੇ ਸਾਂਝਾ ਹੈ, ਉਹ ਫਰਮਾਉਂਦੇ ਨੇ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਸਤਿ ਸ਼੍ਰੀ ਅਕਾਲ। వివరణా కోసం గురుముఖ నామం చెప్పే ఉపదేశం కలమే కట్టుకుంటున్నాం అనుకున్నాం. గురువు బాబే దేశ ప్రాణి మాత్ర వాస్తే సాంజా హై ఉన్నానే కితనీ సేవీ కీ మత మతాంతర జేడే హన్ జితనే వీ మజ్హబ్ యా ధర్మ హన ఏ మనుష్ స్కూల్ యా కాలేజెస్ హుందే ఇమే స్కూలాం కాలేజ తో విద్యా ప్రాప్త హుందీ హై ఓ ఇక్ దూజే నాల్ ఈర్ఖా సడేమా కరన్ వాస్తే నీ బణే ఇసీ తరహ జితనే వీ ధర్మ హన ఉందా ప్రయోజన ప్రభు ప్రాప్తి జిస్ తో విచ్ఛిడ్యా జీవ్ ఉస్ దే వీ జాకే ఫిర్ మిలే తమామ్ దుఃఖాం తో బరీ హోవే ఏ ఇస్ దా ప్రయోజన హై ਅਗਰ ਐਸਾ ਨਹੀਂ ਤਾਂ ਕਿਆ ਸੋ ਇਉਂ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀਆਂ ਨੇ ਸਾਰੇ ਜਿਤਨੇ ਧਰਮ ਸਨ ਉਹਨਾਂ ਦੇ ਅਸਥਾਨਾਂ ਤੇ ਗੁਰੂ ਬਾਬਾ ਜੀ ਗਏ ਇਸਲਾਮ ਦੇ ਥਾਵਾਂ ਤੇ ਹਿੰਦੂਆਂ ਦੇ ਯੋਗੀਆਂ ਦੇ ਗਏ ਗੁਰੂ ਬਾਬਾ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਪ੍ਰਾਣਾਯਾਮ ਦੇ ਬਲ ਕਰਕੇ ਗੁਰ ਆਦਿ ਹੋਰ ਜਿਤਨੇ ਯੋਗੀ ਸਨ ਉਹ ਸਮੇਤ ਪਰਬਤ ਤੇ ਕਲਯੁਗ ਤੋਂ ਡਰਦੇ ਹੋਏ ਜਾ ਚੜੇ ਉੱਥੇ ਜਾ ਕੇ ਪ੍ਰਾਣਾਯਾਮ ਆਦਿ ਕਰਦੇ ਸਨ ਬਾਬੇ ਜੁੱਠੀ ਪਿਰਥੀ ਨਵੇਂ ਖੰਡ ਜਿੱਥੇ ਤੱਕ ਆਏ ਨਵਾਂ ਖੰਡਾਂ ਵਿੱਚ ਗੁਰੂ ਜੀ ਨੇ ਨਜ਼ਰ ਮਾਰੀ ਸਾਰੀ ਪ੍ਰਿਥਵੀ ਦੇਖੀ ਫਿਰ ਜਾ ਚੜੇ ਸਵੇਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਚੌਰਾਸੀ ਸਿੱਧ ਗੋਰਖ ਆਦਿ ਮਨ ਅੰਦਰ ਗਿਣਤੀ ਵਰਤਾਈ ਗੋਰਖ ਅੰਦਰ ਗੁਰੂ 84 ਸਿੱਧ ਬੜੇ ਬੜੇ ਹੋਰ ਵੀ ਹੋਣਗੇ ਤਾਂ ਸੰਯਮ ਕਰਕੇ ਜਾਣਿਆ ਉੱਥੇ ਜਦੋਂ ਪਹੁੰਚੇ ਗੁਰੂ ਬਾਬਾ ਜੀ ਉਹ ਹੈਰਾਨ ਹੋ ਗਏ ਯੋਗ ਅਭਿਆਸ ਦੇ ਬਲ ਕਰਕੇ ਉਹਨਾਂ ਦੀ ਉਮਰਾਂ ਹਜ਼ਾਰਾਂ ਹਜ਼ਾਰਾਂ ਸਾਲਾਂ ਦੀਆਂ ਗੁਰੂ ਬਾਬਾ ਜੀ ਦੀ ਉਮਰ ਉਸ ਸਮੇਂ ਤਕਰੀਬਨ 35 ਸਾਲ ਦੀ ਸੋ ਹਜ਼ਾਰਾਂ ਸਾਲ ਦੇ ਬੰਦੇ ਨੂੰ 35 ਸਾਲ ਦਾ ਵੀ ਬਿਲਕੁਲ ਬਾਲਕਾ ਹੀ ਲੱਗਿਆ ਕਰਦਾ ਉੱਥੇ ਜਦੋਂ ਪਹੁੰਚੇ ਉਹ ਹੈਰਾਨ ਹੋ ਗਏ ਬਈ ਇਸ ਛੋਟੀ ਉਮਰ ਦਾ ਬਾਲਕਾ ਕੋਈ ਇੱਥੇ ਕਿਵੇਂ ਆ ਪਹੁੰਚਿਆ ਹੈ ਉਸ ਮੌਕੇ ਉਹਨਾਂ ਨੇ ਸਵਾਲ ਕੀਤਾ ਤੁਸੀਂ ਇੱਥੇ ਕਿਵੇਂ ਆ ਗਏ ਅਸੀਂ ਪ੍ਰਾਣਾਯਾਮ ਦੇ ਬਲ ਕਰਕੇ ਇੱਥੇ ਪਹੁੰਚੇ ਹਾਂ ਤੁਸੀਂ ਛੋਟੀ ਉਮਰ ਵਿੱਚ ਇੱਥੇ ਕਿਵੇਂ ਆਪ ਪਹੁੰਚੇ ਹੋ ਗੁਰੂ ਜੀ ਨੇ ਕਿਹਾ ਮੈਂ ਪ੍ਰੇਮਾ ਭਗਤੀ ਦੇ ਬਲ ਕਰਕੇ ਆਇਆ ਹੋ ਜਪਿਓ ਪਰਮੇਸ਼ੁਰ ਭਾਉ ਭਗਤਨ ਤਾੜੀ ਲਾਈ ਮੈਂ ਪ੍ਰਾਣਾਯਾਮ ਨਹੀਂ ਕੀਤਾ ਮੈਂ ਪ੍ਰੇਮਾ ਭਗਤੀ ਦੇ ਬਲ ਕਰਕੇ ਇੱਥੇ ਆਇਆ ਉਹ ਹੈਰਾਨ ਹੋ ਕੇ ਪੁੱਛਣ ਲੱਗੇ ਵੀ ਤੁਸੀਂ ਆਪਣਾ ਨਾਂ ਤਾਂ ਦੱਸੋ ਕੀ ਸਿੱਧ ਆਖਣ ਸੁਣ ਬਾਲੇ ਆਪਣਾ ਨਾਮ ਤੁਮ ਦਿਓ ਬਤਾਈ ਗੁਰੂ ਜੀ ਬਾਬਾ ਜੀ ਕਹਿਣ ਲੱਗੇ ਬਾਬਾ ਆਖੇ ਨਾਥ ਜੀ ਨਾਨਕ ਤੇਰਾ ਨਾਨਕ ਨਾਮ ਜਪੇ ਦੱਤ ਪਈ ਸ਼ਕਤੀ ਪਰਮੇਸ਼ਰ ਦੀ ਭਗਤੀ ਕਰਕੇ ਭਜਨ ਕਰਕੇ ਨਾਮ ਜਪ ਕੇ ਪੈਦਾ ਕੀਤੀ ਹੈ ਜਿਵੇਂ ਤੁਸੀਂ ਯੋਗਾ ਬਲ ਦੇ ਅਭਿਆਸ ਕਰਕੇ ਯੋਗਾ ਅਭਿਆਸ ਦੇ ਬਲ ਕਰਕੇ ਇੱਥੇ ਆਏ ਹੋ ਪ੍ਰੇਮਾ ਭਗਤੀ ਵਿੱਚ ਵੀ ਇਦੋਂ ਵੀ ਜ਼ਿਆਦਾ ਸ਼ਕਤੀਆਂ ਜਿਹੜੇ ਕਰਦੇ ਨੇ ਉਹਨੂੰ ਸਭ ਪ੍ਰਾਪਤ ਹੁੰਦਾ ਸੰਯੋਗ ਕਰਕੇ ਸਭ ਉਹਨਾਂ ਦੇ ਪ੍ਰਾਣ ਦੇ ਵਿੱਚ ਪੜਿਆ ਸੀ ਵੀ ਕਲਯੁਗ ਦੇ ਵਿੱਚ ਨਾਨਕ ਅਵਤਾਰ ਹੋਣਗੇ ਗੁਰੂ ਅਵਤਾਰ ਅਵਤਾਰ ਸਾਧਨ ਬਹੁਤ ਕਿਸਮ ਦੇ ਹੁੰਦੇ ਨਿਤ ਨਵਿਤ ਪੂਰਨ ਪੂਰਨਤਮ ਮਨੁਸ਼ਾ ਬਹੁਤ ਕਿਸਮ ਦੇ ਨਿਤ ਅਵਤਾਰ ਤਾਂ ਸੰਤਾਂ ਨੂੰ ਕਿਹਾ ਆਪ ਇਸ ਮਾਰਗ ਤੇ ਚੜਨਾ ਦੂਸਰਿਆਂ ਨੂੰ ਚਲਾਉਣਾ ਉਹ ਨਿਤ ਹੀ ਹੁੰਦੇ ਦੁਨੀਆਂ ਲੇਕਿਨ ਨਿਮਿਤ ਕਿਸੇ ਨਿਮਿਤ ਨੂੰ ਲੈ ਕੇ ਆਉਂਦਾ ਹੁੰਦਾ ਫਿਰ ਉਸ ਮੌਕੇ ਪ੍ਰਾਣ ਦੇ ਵਿੱਚ ਉਹਨਾਂ ਸੁਣਿਆ ਸੀ ਤੇ ਗੁਰੂ ਨਾਨਕ ਅਵਤਾਰ ਹੋਏਗਾ ਸਾਰੇ ਸੰਸਾਰ ਤੇ ਫਿਰ ਕੇ ਉਹ ਦੁਨੀਆਂ ਨੂੰ ਇਹ ਕਲਯੁਗ ਦਾ ਸੌਖਾ ਮਾਰਗ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਏਗਾ ਸੋ ਉਸ ਮੌਕੇ ਉਹਨਾਂ ਸਿੱਧਾ ਨੇ ਐਸਾ ਹੀ ਸਮਝਿਆ ਸੋ ਇਹ ਵਿਚਾਰ ਕਰਕੇ ਉਹਨਾਂ ਫਿਰ ਪੁੱਛਿਆ ਗੁਰੂ ਨਾਨਕ ਜੀ ਨੂੰ ਵੀ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ ਫਿਰ ਦੱਸੋ ਕੀ ਹਾਲ ਹੈ ਮਾਤ ਲੋਕ ਦਾ ਇਹ ਉਹਨਾਂ ਨੇ ਸਵਾਲ ਕੀਤਾ ਮਾਤ ਲੋਕ ਵਿੱਚ ਕੀ ਹੈ Thank you. ਲੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰ ਸਭ ਸਿੱਧੀ ਮਨੇ ਵਿਚਾਰਿਆ ਕਲ ਤਾਰ ਨਾਨਕ ਅਵਤਾਰ ਬਾਬਾ ਆਖੇ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਮਾਤ ਲੋਕ ਦੀ ਹਾਲਤ ਇਹੋ ਜੀ ਹੈ ਕੂੜ ਅਮਾਪਸ ਵਰਤਿਆ ਉਹ ਪਾਲਣ ਚੜਿਆ ਸੰਸਾਰਾ ਵਰਤਿਆ ਹੋ ਪਾਲਣ ਚੜਿਆ ਸੰਸਾਰ ਸੱਚ ਜਿਹੜਾ ਹੈ ਮਸਿਆ ਦੀ ਰਾਤ ਨੂੰ ਜਿਵੇਂ ਹਨੇਰਾ ਹੀ ਹਨੇਰਾ ਹੁੰਦਾ ਇਉਂ ਸੱਚ ਜਿਹੜਾ ਹੈ ਚੰਦਰਮਾ ਦੀ ਮਿਆਈ ਚੰਦਰਮਾ ਨੇ ਹੁੰਦਾ ਨੀ ਮਸਿਆ ਦੀ ਰਾਤ ਨੂੰ ਇਉਂ ਹੋ ਗਿਆ ਝੂਠ ਜਿਹੜਾ ਮਸਿਆ ਦੀ ਰਾਤਰੀ ਨੂੰ ਹਨੇਰੇ ਹਨੇਰਾ ਦਾ ਇਉਂ ਫੈਲ ਗਿਆ ਸਿੱਧ ਛਿਪ ਬੈਠੇ ਪਰਵਤੀ ਕੌਣ ਜਗਤ ਤੋਂ ਪਾਰ ਉਤਾਰਾ ਸਿੱਧ ਜਿਹੜੇ ਕੁਛ ਕਰਨੀ ਕਮਾਈ ਕਰਨ ਵਾਲੇ ਸੀ ਉਹ ਤਾਂ ਕਲਯੁਗ ਤੋਂ ਡਰਦੇ ਹੋਏ ਪਹਾੜਾਂ ਵਿੱਚ ਛੁਪ ਕੇ ਬੈਠ ਗਏ ਸੰਸਾਰ ਦਾ ਉਧਾਰ ਕਿਸੇ ਕਰਨੀ ਵਾਲੇ ਪੁਰਸ਼ ਤੋਂ ਬਿਨਾਂ ਕਿਵੇਂ ਜੋਗੀ ਗਿਆਨ ਵੀ ਹੋਣੇ ਆ ਜਿਸ ਦਿਨ ਅੰਗ ਲਗਾਏ ਨਿਸ਼ਾਰ ਜੋਗੀ ਜਿਹੜੇ ਹਨ ਗਿਆਨ ਤੋਂ ਛੁੱਛੇ ਖਾਲੀ ਹਨ ਸਰੀਰ ਤੇ ਸਵਾਹ ਮਨ ਮਾਤਰ ਹੀ ਆਪਣੀ ਕਲਿਆਣ ਮੰਨਦੇ ਕੈਸੇ ਹੋ ਸਕਦਾ ਅੰਤਰਗਨ ਬਾਹਰ ਤਨ ਸਵਾਹ ਗੱਲ ਪਾਥਰ ਕੈਸੇ ਤਰੇ ਅਥਾ ਗੱਲ ਨੂੰ ਪੱਥਰ ਬੰਨਿਆ ਸਮੁੰਦਰ ਕਰਨਾ ਚਾਹੁੰਦਾ ਸਰੀਰ ਤੇ ਸਵਾਹ ਮਰਨ ਮਾਤਰੀ ਕੀ ਬਣਦਾ ਜਿੰਨੀ ਦੇਰ ਤੱਕ ਮਨ ਦੀਆਂ ਵਾਸ਼ਨਾਵਾਂ ਨੂੰ ਨਹੀਂ ਜਿੱਤਿਆ ਹੈ ਇਉਂ ਕਰਕੇ ਉਹਨਾਂ ਨੂੰ ਪੁੱਛੇ ਸਿੱਧੀ ਨਹੀਂ ਹੈ ਕਿਵੇਂ ਦੁਨੀਆਂ ਦਾ ਭਲਾ ਕਰ ਸਕਦੇ ਹਨ ਵਾਹਿਗੁਰੂ ਡੁੱਬਾ ਜਗ ਸਾਰਾ ਸਾਰਾ ਸੰਸਾਰ ਡੁੱਬ ਰਿਹਾ ਹੈ ਸਵਯੰ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ। ਸਿੱਧਾਂ ਨੇ ਜਦੋਂ ਇਹੋ ਜਿਹੀ ਗੱਲ ਸੁਣੀ ਗੁਰੂ ਬਾਬੇ ਦੀ, ਉਹਨਾਂ ਦੇ ਚਿੱਤ ਵਿੱਚ ਇਹ ਖਿਆਲ ਆਇਆ ਜੇਕਰ ਇਹਨਾਂ ਨੂੰ ਅਸੀਂ ਆਪਣੇ ਇਸ ਮਤ ਵਿੱਚ ਲਿਆਈਏ ਤਾਂ ਬੜੀ ਚੰਗੀ ਗੱਲ। ਸਾਸ਼ਨ ਸੰਸਾਰ ਵਿੱਚ ਸਾਰੇ ਲੋਕਾਂ ਨੂੰ ਆਪਣੇ ਮਤਾਂ ਮੁੱਦਾਂ ਤੇ ਖਿੱਚਣ ਪਈਆਂ ਸਿਉਂ ਕਰਕੇ ਇਉਂ ਉਹਨਾਂ ਦੇ ਇਹ ਸੋਚਿਆ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੈਵੇ ਇਹ ਬਾਲਾ, ਇਹ ਬਾਲਕਾ ਕਿਵੇਂ ਸਾਡਾ ਮਤ ਧਾਰਨ ਕਰ ਲਵੇ। ਐਸਾ ਯੋਗੀ ਕਲੀ ਨੇ ਹਮਰੇ ਪੰਥ ਕਰੇ ਉਜਿਆ, ਕਲਯੁਗ ਦੇ ਵਿੱਚ ਇਹੋ ਜਿਹਾ ਯੋਗੀ ਸਾਡੇ ਪੰਥ ਨੂੰ ਰੋਸ਼ਨ ਕਰ ਦੇ, ਚਾਰ ਚੰਦ ਲਗਾ ਦੇਗਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ, ਮਨੁੱਖ ਜ਼ਿਆਦਾ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਸ਼ਕਤੀਆਂ ਸਿੱਧੀਆਂ ਦਿਖਾ ਕੇ ਗੁਰੂ ਬਾਬੇ ਨੂੰ ਕਹਿਣ ਲੱਗੇ ਲੋ ਨਾਨਕ ਜੀ ਆ ਚਿੱਪੀ ਖੱਪਰ ਹੁੰਦਾ, ਇੱਕ ਬਰਤਨ ਹੁੰਦਾ ਸਮੁੰਦਰ ਵਿੱਚੋਂ ਨਿਕਲਦਾ, ਉਹ ਚਿੱਪੀਆਂ ਨੂੰ ਕਹਿੰਦੇ ਰੱਖ ਜਾਂਦਾ, ਸਾਧੂ ਲੋਕ ਰੱਖਦੇ ਹੁੰਦੇ ਸੀ ਮੰਤਰ ਨਾਲ, ਉਹ ਕਹਿੰਦੇ ਸਾਫ਼ ਹੋ ਜਾਂਦਾ, ਮਿੱਟੀ ਮਿੱਟੀ ਨਾਲ ਨੀ ਉਹਨੂੰ ਸਾਫ਼ ਕਰਨਾ ਪੈਂਦਾ। ਸਯੋਂ ਕਰਕੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲਿਆ, ਮਨੁੱਖ ਕਹਿਣ ਗਿਆ ਉੱਥੋਂ ਤਲਾਅ ਹੈ ਉੱਥੋਂ ਜਾ ਕੇ ਪਾਣੀ ਨਾ ਭਰ ਲਿਆ ਹੋਏ। ਬਾਬਾ ਜੀ ਉੱਥੇ ਆਏ, ਉੱਥੇ ਇਹਨਾਂ ਨੇ ਮਨ ਦੀ ਇਕਾਗਰਤਾ ਦੀ ਸ਼ਕਤੀ ਦੁਆਰਾ ਕੀ ਕੀਤਾ, ਉਸ ਤਲਾਅ ਦੇ ਵਿੱਚ ਬਜਾਏ ਪਾਣੀ ਦੇ ਹੀਰੇ ਲਾਲ ਜਵਾਰਤ ਕਰ ਦਿੱਤੇ। ਐਸਾ ਪ੍ਰਤੀਤ ਹੋਇਆ ਜਿਵੇਂ ਹੀਰੇ ਲਾਲ ਜਵਾਰਾਤ ਦਾ ਭਰਿਆ ਹੁੰਦਾ। ਜਿਸ ਉੱਥੇ ਗੁਰੂ ਬਾਬਾ ਜੀ ਆਏ ਤਲਾਅ ਦੇ ਕਿਨਾਰੇ ਤੇ ਖੜੇ, ਬਾਬਾ ਆਇਆ ਪਾਣੀ ਡਿੱਠੇ ਰਤਨ ਜੀ ਦੇ ਲਾਲ, ਹੀਰੇ ਲਾਲ ਜਵਾਰਾ ਦਾ ਭਰਿਆ ਸੂਰਜ ਦੀ ਰੋਸ਼ਨੀ ਨਾਲ ਜਗਮਗ ਜਗਮਗ ਕਰ ਰਿਹਾ ਤਲਾਅ। ਅਣਜਾਣ ਲੋਕਾਂ ਦੀ ਸੁਰਤੀ ਭੁੱਲ ਜਾਂਦੀ ਹੈ ਜੇ ਥਾਂ ਜਾ ਕੇ ਇਉਂ ਕਰਕੇ। ਪਰ ਗੁਰੂ ਬਾਬਾ ਜੀ ਮੁਸਕਰਾ ਕੇ ਉਸ ਤੋਂ ਮੁੜੇ ਆਏ, ਮੁੜਿਆ ਆਇਆ ਫਿਰ ਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ, ਉੱਥੇ ਪਾਣੀ ਪੂਣੀ ਕੋਈ ਨਹੀਂ, ਇਹ ਕੀ ਹੈ ਤੁਹਾਡੀ ਮਾਇਆ ਜਿਹੜੀ ਤੁਸੀਂ ਅਭਿਆਸ ਕਰਕੇ ਮਨ ਦੀ ਇਕਾਗਰਤਾ ਕੀਤੀ ਹੈ, ਉਸ ਕਰਕੇ ਸੰਕਲਪ ਜਿੱਥੇ ਮਨ ਟਿਕਦਾ ਹੈ ਜੇ ਜਸ ਟਿਕੇ ਮਨ ਵਾਲਾ ਪੁਰਨਾ ਉਠਾਉਂਦਾ ਪੂਰਾ ਹੋ ਜਾਏ ਤੁਸੀਂ ਉੱਥੇ। ਇਹ ਫੁਰਨਾ ਉਠਾ ਲਿਆ ਵੀ ਜੀ ਲਾਲ ਜਵਾਰਤ ਬਣੀ, ਉਹ ਹੋ ਗਿਆ, ਹੋਰ ਕੀ ਉੱਥੇ ਮਾਇਆ ਹੈ। ਦੁਨੀਆਂ ਦੀ ਮਾਇਆ ਤਾਂ ਥੋੜੀ ਉੱਚੀ ਹੈ ਕੀ, ਕੁਛ ਵੀ ਨਹੀਂ। ਤੂੰ ਕਹਿਣ ਲੱਗੇ ਦੇਖੋ ਗੁਰ ਕਹਿੰਦਾ ਨਾਨਕ ਜੀ ਕਿੰਨੀ ਸ਼ਕਤੀ ਹੈ ਯੋਗ ਦੇ ਵਿੱਚ, ਇੱਕ ਸੰਕਲਪ ਕੀਤਾ ਹੈ ਸਾਰਾ ਤਲਾ ਹੀਰੇ ਲਾਲ ਜਵਾਰਤ ਦਾ ਫਿਰ ਗਿਆ। ਤੁਸੀਂ ਯੋਗ ਦੀ ਸ਼ਰਨ ਲਓ, ਦੇਖੋ ਯੋਗ ਅਭਿਆਸ ਕਰਕੇ ਮਨ ਇਕਾਗਰ ਹੁੰਦਾ ਹੈ, ਇਕਾਗਰਤਾ ਕਿੰਨੀਆਂ ਸ਼ਕਤੀਆਂ। ਗੁਰੂ ਬਾਬਾ ਜੀ ਅਗਮਗਾ ਸਤਿਗੁਰੂ ਕਿਹੜਾ ਚੱਲ ਹੈ, ਗੁਰ ਕੀ ਚੱਲ ਹੈ, ਭਲਾ ਉਹਨਾਂ ਨੇ ਤਾਂ ਇਹ ਯੁਗ ਪ੍ਰਾਪਤ ਕੀਤਾ ਹੈ, ਵਿਆਸ ਕਮਾਈਆਂ ਮਿਹਨਤਾਂ ਕਰਨਾ ਘਾਲ ਕੇ ਕੀਤਾ ਹੈ। ਗੁਰੂ ਨਾਨਕ ਤਾਂ ਤੂੰ ਹੀ ਸੀ, ਪੂਰਨ ਸ਼ਕਤੀ ਦੇ ਮਾਲਕ ਸਨ, ਪੂਰਨ ਗਿਆਨ ਪੂਰਨ ਧਿਆਨ ਪੂਰਨ ਵੈਰਾਗ ਪੂਰਨ ਸ਼ਕਤੀ ਐਸ਼ਵਰਜ ਪੂਰਨ ਯਸ, ਇਹ ਸਾਰੀਆਂ ਗੱਲਾਂ ਛੇ ਪਾਈਆਂ ਜਾਂਦੀਆਂ ਸਨ ਜਿਹੜੀਆਂ ਈਸ਼ਵਰ ਦੇ ਅਵਤਾਰਾਂ ਚ ਹੁੰਦੀਆਂ। ਸਯੋਂ ਕਰਕੇ ਗੁਰੂ ਜੀ ਕਹਿਣ ਲੱਗੇ ਕੀ ਇਹਨਾਂ ਨੇ ਥੋੜੀ ਜਿਹੀ ਮਾਇਆ, ਤੁਸੀਂ ਰਾਜਿਆਂ ਦੇ ਲੜਕਿਆਂ ਤੋਂ ਰਾਜ ਭਾਗ ਛੱਡਿਆ, ਉਹਨਾਂ ਦੇ ਕੰਨਾਂ ਜਿੰਦਣਾ ਸੁਣਾਈ, ਉਹਨਾਂ ਨੇ ਐਸ਼ਵਰ ਛੱਡਿਆ, ਰਾਜ ਭਾਗ ਤੇਰਾ ਐਸ਼ਵਰ ਵੀ ਹੁੰਦਾ, ਉਹ ਛੱਡਿਆ ਕਾਹਦੇ ਵਾਸਤੇ, ਪਰਮ ਪਤਨੀ ਵਾਸਤੇ, ਜਿਸਨੂੰ ਪਾ ਕੇ ਹੋਰ ਕੋਈ ਇੱਛਾ ਨਾ ਰਹਿ ਜਾਏ, ਜਿਸ ਤੋਂ ਉੱਚਾ ਕੋਈ ਸੁੱਖ ਨਾ ਹੋਵੇ, ਜਿਸਨੂੰ ਪਾ ਕੇ ਦੁੱਖ ਨਾ ਪਾਵੇ, ਉਹ ਪਰਮ ਪਤਨੀ ਹੁੰਦੀ ਹੈ, ਉਹਦੇ ਵਾਸਤੇ ਘਰ ਛੱਡਿਆ। ਲੇਕਿਨ ਉਸ ਮਾਇਆ ਤੋਂ ਥੋੜੀ ਉੱਚੀ ਮਾਇਆ ਵੀ ਫਸ ਗਈ, ਕੀ ਸਿੱਧ ਹੋਇਆ, ਇੰਨੀ ਢਾਲਣ ਦਾ ਫਲ ਕੀ ਹੋਇਆ, ਤੁਸੀਂ ਉਸ ਵਸਤੂ ਨੂੰ ਪ੍ਰਾਪਤ ਨਾ ਕੀਤਾ। ਸੋ ਉਸ ਮੌਕੇ ਚਰਚਾ ਹੋਈ, ਚਰਚਾ ਵਾਰਤਾ, ਸ਼ਬਦ ਦੀ ਚਰਚਾ ਯਾਨੀ ਵਿਚਾਰ ਦੀ ਚਰਚਾ ਹੋਈ। ਸ਼ਬਦ ਵਿੱਚ ਗੁਰੂ ਜੀ ਕਹਿੰਦੇ ਦੇਖੋ ਇਹ ਕਲਯੁਗ ਦਾ ਜ਼ਮਾਨਾ, ਲੋਕਾਂ ਦੀਆਂ ਉਮਰਾਂ ਬਹੁਤ ਛੋਟੀਆਂ ਸਨ, ਸਰੀਰ ਵਿਆਧੀ ਗ੍ਰਸਤ ਸੀ, ਰੋਗਾਂ ਦੇ ਗ੍ਰਸੇ ਹੋਏ ਸਨ, ਔਰ ਅਨੇਕਾਂ ਮਨ ਦੇ ਵਿੱਚ ਵਾਸ਼ਨਾਵਾਂ ਭਰੀਆਂ ਪਈਆਂ ਮਨ ਮੇਲੇ। ਇਸ ਸਮੇਂ ਦੇ ਵਿੱਚ ਯੋਗ ਮਾਰਗ ਯੋਗ ਦੀਆਂ ਸਾਧਨਾ ਕਰਨ ਦੇ ਲਾਇਕ ਨਹੀਂ ਹਨ, ਕਿਉਂ ਪਹਿਲੇ ਸਮੇਂ ਦੇ ਯੋਗ ਸਨ ਜਦੋਂ ਉਮਰਾਂ ਲੱਖ ਲੱਖ ਵਰੇ ਦੀਆਂ ਹੁੰਦੀਆਂ ਜਾਂ ਜ਼ਿਆਦਾ ਉਮਰਾਂ ਹੁੰਦੀਆਂ ਸਨ, ਸਰੀਰ ਅਰੋਗ ਹੁੰਦੇ ਸਨ, ਉਸ ਮੌਕੇ ਇਹ ਸਾਧਨਾ ਕਰਕੇ ਇਉਂ ਗਿਆਨ ਦੀ ਪ੍ਰਾਪਤੀ ਹੁੰਦੀ ਮਨ ਦੀ ਸਥਿਤੀ ਦਾ। ਲੇਕਿਨ ਇਹ ਕਲਯੁਗ ਦਾ ਜ਼ਮਾਨਾ ਹੈ, ਜੇ ਹਜ਼ਾਰ ਆਦਮੀ ਵੀ ਪ੍ਰਾਣਾਯਾਮ ਕਰਨ ਲੱਗ ਜਾਏ, ਉਸਨੂੰ ਕੋਈ ਕਾਮਲ ਮੁਰਸ਼ਦ ਵੀ ਮਿਲ ਜਾਏ, ਹੋ ਸਕਦਾ ਇੱਕ ਅੱਧਾ ਅਰੋਗ ਰਹਿ ਜਾਏ, ਬਾਕੀ ਦੇ ਸਾਰੇ ਰੋਗੀ ਹੋ ਜਾਣਗੇ। ਜਿਹੜੇ ਇਸ ਯੋਗ ਨੇ ਰੋਗ ਲਗਾ ਦਿੱਤੇ ਉਹ ਯੋਗ ਕਿਸ ਕੰਮ ਦਾ ਹੈ? ਇਸ ਕਰਕੇ ਇਸ ਸਮੇਂ ਦਾ ਇਹ ਯੋਗ ਨਹੀਂ। ਉੱਥੇ ਦੱਸਦੇ ਸ਼ਬਦ ਜੀਤੀ ਸਿੱਧ ਮੰਡਲੀ, ਗੁਰੂ ਬਾਬੇ ਨੇ ਪਰਮੇਸ਼ਰ ਦੀ ਭਗਤੀ ਪ੍ਰੇਮਾ ਭਗਤੀ ਹੁੰਦੀ ਸੀ, ਇਹ ਕਲ ਜੀ ਦੇ ਜ਼ਮਾਨੇ ਤੋਂ ਇਹ ਸਾਧਨ ਹੈ ਯੂੰ ਦੱਸਿਆ।
ਬਾਬੇ ਜੀਤਲੀ ਸਿੱਧਾ
ਸਿੱਧ ਮੰਡਲੀ ਕੀਰਤਨ ਆਪਣਾ ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸੁਖਾਲਾ। ਉਹਨਾਂ ਸਮੇਂ ਦੇ ਸਿੱਧਾਂ ਦਾ ਜ਼ੋਰ ਸੀ, ਗੁਰੂ ਬਾਬਾ ਜੀ ਦਾ ਸਿੱਧਾਂ ਦੇ ਨਾਲ ਕਈ ਥਾਂ ਵਾਸਤਾ ਪਿਆ। ਨਾਨਕ ਮਤੇ ਜਿੱਥੇ ਪਹਿਲਾਂ ਗੋਰਖ ਮਤਾ ਕਹਿ ਲਾਉਂਦਾ ਪੀਲੀਭੀਤ ਵਿੱਚ ਹੈ, ਔਰ ਇੱਧਰ ਅਚਲ ਬਟਾਲੇ ਕਈ ਥਾਂ ਚਰਚਾ ਵਾਰਤਾ ਹੋਈ। ਸ਼ਕਤੀਆਂ ਸ਼ਕਤੀਆਂ ਵੀ ਉਹਨਾਂ ਸਾਈਆਂ, ਲੇਕਿਨ ਗੁਰੂ ਜੀ ਦੀ ਪੂਰਨ ਸ਼ਕਤੀ ਦੇ ਅੱਗੇ ਸੀ, ਉਹ ਮਿਹਨੇ ਰੱਖਦੀਆਂ ਸੀ। ਸੰਯੋਗ ਕਰਕੇ ਗੁਰੂ ਜੀ ਕਹਿਣਗੇ ਇਹ ਕਲਯੁਗ ਦਾ ਜ਼ਮਾਨਾ ਹੈ, ਇਹ ਸਮੇਂ ਦੇ ਵਿੱਚ ਪ੍ਰਾਣਾਯਾਮ ਆਦਿ ਇਹ ਕਰਨੇ ਬੜੇ ਮੁਹਾਲ ਨੇ। ਹੋਰ ਤਾਂ ਕੀ ਖਟਕਰਮ ਜਿਹੜੇ ਪਹਿਲਾਂ ਕਰਨੇ ਹਨ, ਨੇਤੀ ਧੋਤੀ ਬਸਤੀ, ਉਹੀ ਬੜੇ ਔਖੇ ਹਨ। ਜਦੋਂ ਉਹ ਨਾ ਹੋ ਸਕੇ ਫਿਰ ਅਗਲਾ ਸਾਧਨ ਕਿਵੇਂ ਕੀਤਾ ਜਾ, ਅਗਲਾ ਸਟੈਪ ਕਿਵੇਂ ਲਿਆ ਜਾ ਸਕਦਾ ਹੈ? ਫਿਰ ਜੇ ਕਰੇ ਵੀ ਕੋਈ ਗਸ਼ਤ ਮਾਰਗ ਤਾਂ ਹੋ ਹੀ ਨਹੀਂ ਸਕਦਾ, ਤਿਆਗ ਮਾਰਗ ਸਾਰੇ ਕਿਵੇਂ ਘਰ ਛੱਡ ਜਾਣ, ਬੜੀ ਮੁਸ਼ਕਿਲ ਗੱਲ ਹੈ। ਇਸ ਕਰਕੇ ਇਸ ਸਮੇਂ ਦੇ ਵਿੱਚ ਗੁਰੂ ਜੀ ਕਹਿਣਗੇ ਕਲਯੁਗ ਨਾਨਕ ਨਾਮ ਸੁਖਾਲਾ। ਇਸ ਸਮੇਂ ਦੇ ਵਿੱਚ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਇਹੋ ਜਿਹਾ ਸਾਧਨ ਹੈ ਜਿਸ ਨੂੰ ਸਭ ਕਰ ਸਕਦੇ ਹਨ। ਗਸ਼ਤ ਵਿੱਚ ਹੋ ਸਕਦਾ ਹੈ, ਤਿਆਗ ਵਿੱਚ ਹੋ ਸਕਦਾ ਹੈ, ਬੱਚਾ ਕਰ ਸਕਦਾ ਹੈ, ਜਵਾਨ ਕਰ ਸਕਦਾ ਹੈ, ਬੁੱਢਾ ਕਰ ਸਕਦਾ ਹੈ, ਮਾਈ ਲੋਕ ਕਰ ਸਕਦੇ ਨੇ, ਭਾਈ ਲੋਕ ਕਰ ਸਕਦੇ ਹਨ, ਖੇਤੀ ਪੱਤੀ ਕਰਨ ਵਾਲਾ ਕਰ ਸਕਦਾ ਹੈ, ਨੌਕਰੀ ਵਾਲਾ ਕਰ ਸਕਦਾ ਹੈ, ਬਿਜ਼ਨਸਮੈਨ ਕਰ ਸਕਦਾ ਹੈ, ਅਨਪੜ੍ਹ ਕਰ ਸਕਦਾ ਹੈ, ਪੜ੍ਹਿਆ ਕਰ ਸਕਦਾ ਹੈ। ਐਸਾ ਮਾਰਗ ਹੈ ਜਿਸ ਨੂੰ ਹਰੇਕ ਹੀ ਅਪਣਾ ਸਕਦਾ, ਹਰੇਕ ਹੀ ਤੇ ਚੱਲ ਕੇ ਆਪਣਾ ਜਨਮ ਸਫਲਾ ਕਰ ਸਕਦਾ ਹੈ, ਸ਼ੌਕ ਦੀ ਲੋੜ ਹੈ। ਤੇ ਗੁਰੂ ਬਾਬਾ ਜੀ ਨੇ ਨਾਮ ਦਾਨ ਇਸ਼ਨਾਨ ਤਿੰਨ ਗੱਲਾਂ ਸਾਨੂੰ ਦੱਸੀਆਂ, ਨਾਮ ਜਪਣਾ, ਮਰਦੋ ਦਾ ਇਸ਼ਨਾਨ, ਔਰ ਆਪਣੀ ਕਿਰਤੀ ਦਾਨ। ਇਹ ਤਿੰਨੇ ਗੱਲਾਂ ਗੁਰੂ ਸਿੱਖੀ ਜਿਹੜੀ ਹੈ, ਨਾਮ ਦਾਨ ਇਸ਼ਨਾਨ, ਤਿੰਨਾਂ ਗੱਲਾਂ ਗੁਰੂ ਬਾਬਾ ਜੀ ਦੀ ਜਿਤਨੀ ਸਿਕਸ਼ਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਤਿੰਨਾਂ ਦਾ ਹੀ ਸਾਰਾ ਵਿਸਥਾਰ ਹੈ। ਸੰਯੋਗ ਕਰਕੇ ਦੱਸਿਆ ਗੁਰੂ ਜੀ ਕਲਯੁਗ ਨਾਨਕ ਨਾਮ ਸੁਖਾਲ, ਨਾਨਕ ਨਾਮ ਸੁਖਾਲ ਕਲਯੁਗ, ਨਾਨਕ ਨਾਮ ਸੁਖਾਲਾ ਕਲਯੁਗ ਦੇ ਵਿੱਚ, ਸਿਮਰਨ ਭਗਤੀ ਮਾਰਗ ਸੌਖਾ ਹੈ। ਚਾਰੇ ਪੈਰ ਧਰਮ ਦੇ ਗੁਰੂ ਬਾਬਾ ਜੀ ਨੇ ਜੋ ਪ੍ਰਚੇ ਕੀਤੇ, ਜਿੱਥੇ ਪਖੰਡ ਆਦਿ ਸੀ ਗੁਰੂ ਜੀ ਨੇ ਦੂਰ ਕੀਤਾ। ਇੱਕ ਸ਼ਹਿਰ ਦੇ ਵਿੱਚ ਸਾਰਾ ਸ਼ਹਿਰ ਹੀ ਪਰਮ ਗਿਆਨੀਆਂ ਦਾ ਬਣਿਆ ਸੀ। ਪਹਿਲਾਂ ਜੇ ਇਉਂ ਪਰਮ ਗਿਆਨੀ ਹੋਣ ਲੱਗ ਜਾਣ ਸਾਧ ਸੰਗਤ, ਫਿਰ ਤਾਂ ਹੈਰਾਨੀ ਦੀ ਗੱਲ। ਬ੍ਰਹਮ ਕਹਿੰਦਾ ਕਰੋੜਾਂ ਚ ਕੋਈ ਹੁੰਦਾ ਹੈ, ਕੋਟਨਵੇਂ ਨਾਨਕ ਤੋਂ ਨਾਰਾਇਣ ਜੇ ਚੀਜ਼ ਜਿਸ ਨਹੀਂ ਵਿਸਰਦਾ ਉਹ ਹੁੰਦਾ। ਇਹ ਕਰੋੜਾਂ ਚ ਕੋਈ ਹੈ ਜਾਂ ਬੰਦਾ ਹੁੰਦਾ ਹੈ ਰਿਹਾ। ਤੇ ਜਿਵੇਂ ਮਜਨੂ ਦੇ ਵੇਲੇ ਖਾਣ ਪੀਣ ਵਾਲੇ ਬਹੁਤੇ ਮਜਨੂ ਬਣ ਗਏ, ਜਦ ਪ੍ਰੀਖਿਆ ਹੋਈ ਅਸਲੀ ਨਹੀਂ ਤਰਿਆ। ਹੁਣ ਗੁਰੂ ਬਾਬਾ ਜੀ ਉੱਥੇ ਪਹੁੰਚੇ ਉਹਨਾਂ ਦਾ ਨਿਤਾਰਾ ਕਰਨ ਵਾਲਾ, ਬਾਹਰ ਬੈਠ ਗਏ, ਮਰਦਾਨੇ ਨੂੰ ਇੱਕ ਛੋਟਾ ਜਿਹਾ ਗੁਪਚਾ ਦਿੱਤਾ। ਤੇ ਕਹਿਣ ਲੱਗੇ ਮਰਦਾਨਿਆਂ ਸ਼ਹਿਰ ਵਿੱਚ ਜਾ ਕੇ ਢੰਡੋਰਾ ਫੇਰਿਆ ਲੈ ਲਿਆ ਸੀ। ਮਰਦਾਨਾ ਉਹ ਗੁਪਚਾ ਨਹੀਂ ਫਿਰਦਾ ਸ਼ਹਿਰ ਦੇ ਵਿੱਚ, ਨਾਲੇ ਉੱਚੀਆਂ ਕਰਦਾ ਫਿਰਦਾ ਕਰਦਾ। Thank you. ਦਿੰਦਾ ਫਿਰਦਾ। ਇੱਕ ਆਦਮੀ ਪੁੱਛਦਾ ਜੀ ਤੁਸੀਂ ਵੈਦ ਹੋ? ਮਰਦਾਨਾ ਕਹਿੰਦਾ ਮੈਂ ਤਾਂ ਵੈਦ ਨਹੀਂ, ਮੈਂ ਤਾਂ ਵੈਦ ਦਾ ਸੇਵਾਦਾਰ। ਵੈਦ ਕਿੱਥੇ ਹੈ ਸਰ ਜੀ? ਜਿਹੜਾ ਤੁਸੀਂ ਕਹਿਣ ਆ ਗਿਆ ਉਹ ਕਹਿੰਦਾ ਬਾਹਰ ਬੈਠਾ। ਉਹ ਅਹਿਲਕਾਰ ਸੀ ਕੋਈ ਰਾਜਾ ਦਾ, ਕਹਿਣਗਾ ਇੱਕ ਬੜੇ ਦੁੱਖ ਵਾਲੀ ਗੱਲ। ਪੁੱਛਣਗਾ ਮਰਦਾਨਾ ਕੀ? ਕਹਿਣਗਾ ਇੱਥੋਂ ਦਾ ਰਾਜਾ ਬੜਾ ਪਰਮਾਤਮਾ ਨਿਆਂਕਾਰੀ ਹੈ, ਪ੍ਰਜਾ ਨੂੰ ਬੜਾ ਸੁੱਖ ਦਿੰਦਾ, ਪਰ ਇੱਕ ਦੁੱਖ ਵਾਲੀ ਗੱਲ ਉਹਦੇ ਸਰੀਰ ਨੂੰ ਫੋੜਦਾ ਰੋਜ਼। ਬੜੇ ਇਲਾਜ ਕਰਵਾ ਚੁੱਕੇ ਹਨ ਬੜੇ ਬੜੇ ਹਕੀਮਾਂ ਤੋਂ ਵੈਦਾਂ ਤੋਂ, ਪਰ ਉਸਦੇ ਕੋਲ ਨੂੰ ਬਿਲਕੁਲ ਫਰਕ ਨਹੀਂ ਹੋਇਆ। ਜੇ ਇਹ ਹਟਾ ਦੇਵੇ ਬੜਾ ਭਾਰਾ ਉਪਕਾਰ ਹੈ। ਭਾਈ ਮਰਦਾਨਾ ਕਹਿੰਦਾ ਇਹ ਕੀ ਵੱਡੀ ਗੱਲ ਹੈ? ਉਹ ਹਕੀਮ ਤਾਂ ਕਾਮਲ ਹਕੀਮ ਹੈ, ਕਾਮਲ ਵੈਦ ਹੈ, ਮਾਮੂਲੀ ਗੱਲ ਹੈ ਜੇ ਰੋਗ ਤਾਂ ਉਹਦੇ ਵਾਸਤੇ ਹਟਾ ਦੇਣੇ। ਚਲੋ ਮੇਰੇ ਨਾਲ ਮਰਦਾਨਾ ਨਾਲ ਲੈ ਕੇ ਆ ਗਏ। ਗੁਰੂ ਬਾਬਾ ਜੀ ਨੂੰ ਨਮਸਕਾਰ ਕੀਤੀ। ਮਰਦਾਨਾ ਕਹਿਣ ਲੱਗਾ ਮਹਾਰਾਜ ਇਹਦੀ ਗੱਲ ਸੁਣ ਲਓ। ਅਹਿਲਕਾਰ ਕਹਿਣ ਲੱਗਿਆ ਮਹਾਰਾਜ ਸੁਣੇ ਆਪ ਕਾਮਲ ਵੈਦ, ਪਰ ਇੱਥੋਂ ਦਾ ਰਾਜਾ ਬੜਾ ਨਿਆਂਕਾਰੀ ਹੈ, ਪਰਮਾਤਮਾ ਹੈ, ਪ੍ਰਜਾ ਪਾਲਕ ਹੈ। ਜਿਹੋ ਜਿਹੇ ਗੁਣ ਰਾਜਾ ਵਿੱਚ ਹੋਣੇ ਚਾਹੀਦੇ ਆਏ ਜਾਂਦੇ ਹਨ, ਪਰ ਇੱਕ ਦੁੱਖ ਵਾਲੀ ਗੱਲ ਹੈ ਉਹਦੇ ਸਰੀਰ ਨੂੰ ਘੋੜਦਾ ਰਹਿੰਦਾ। ਬੜੇ ਇਲਾਜ ਕਰਵਾ ਚੁੱਕੇ ਹਨ, ਉਹ ਰੋਗ ਨਹੀਂ ਹਟਦਾ ਹੈ। ਜੇ ਆਪ ਕਿਰਪਾ ਕਰੋ ਹਟਾ ਦਿਓ, ਬੜਾ ਪਾਰਾ ਉਪਕਾਰ ਹੈ। ਗੁਰੂ ਜੀ ਕਹਿੰਦੇ ਤਾਂ ਮਾਮੂਲੀ ਗੱਲ ਹੈ, ਇਹ ਤਾਂ ਕੋਈ ਔਖੀ ਗੱਲ ਨਹੀਂ ਹੈ। ਥੋੜੀ ਜਿਹੀ ਚੀਜ਼ ਚਾਹੀਦੀ ਹੈ, ਤੇਲ ਚਾਹੀਦਾ, ਉਹਦੇ ਸਰੀਰ ਨੂੰ ਮਲਾਂਗੇ ਠੀਕ ਹੋ ਜਾਏਗਾ। ਤੁਹਾਨੂੰ ਦੱਸੋ ਮਹਾਰਾਜ ਕਾਹਦਾ ਤੇਲ ਦੇ? ਕਹਿੰਦੇ ਬਾਈ ਬ੍ਰਹਮਗਿਆਨੀ ਦਾ ਤੇਲ, ਇੱਥੇ ਕੋਹਲੂ ਕੱਢ ਲਓ, ਉਹਦੇ ਵਿੱਚ ਪੀੜ ਕੇ ਬ੍ਰਹਮਗਿਆਨੀ ਨੂੰ ਉਹਦਾ ਤੇਲ ਕੱਢਾਂਗੇ, ਰਾਜੇ ਦੇ ਮਲਾਂਗੇ, ਨੇੜੇ ਥੋੜਾ ਰਹਿ ਜਾਣਾ ਰੋਗ ਨੇ। ਜਦੋਂ ਇੰਨੀ ਗੱਲ ਕਹੀ, ਜੇ ਕੋਈ ਬ੍ਰਹਮਗਿਆਨੀ ਤੁਹਾਡੇ ਸ਼ਹਿਰ ਚ ਤਾਂ ਦੱਸ। ਅਹਿਲਕਾਰ ਕਹਿੰਦੇ ਬ੍ਰਹਮਗਿਆਨੀ ਤਾਂ ਸਾਰਾ ਸ਼ਹਿਰ ਹੀ ਬ੍ਰਹਮਗਿਆਨੀ ਦਾ। ਕਹਿੰਦੇ ਚੰਗਾ ਫਿਰ ਇੱਥੇ ਕੋਹਲੂ ਕੱਢ ਦੋ, ਟੰਡੋਰਾ ਫੇਰੋ, ਕੋਈ ਬ੍ਰਹਮਗਿਆਨੀ ਆਓ ਬਈ ਪਰਉਪਕਾਰ ਵਾਸਤੇ, ਆਪਣੇ ਸਰੀਰ ਨੂੰ ਕੋਹਲੂ ਚ ਪੜਵਾ ਕੇ ਤੇਲ ਕੱਢੀਏ। ਰਾਜਾ ਬੜਾ ਪਰਮਾਤਮਾ ਨਿਆਂਕਾਰੀ ਹੈ, ਵੱਡਾ ਉਪਕਾਰ ਦਾ ਕੰਮ ਹੈ, ਕੋਈ ਇੰਨਾ ਥੋੜਾ ਜਿਹਾ ਕਸ਼ਟ ਚੱਲ ਲਵੇ। ਸਾਰੇ ਢੋਰਾ ਦਿੱਤਾ, ਸਭ ਚੁੱਪ, ਕੋਈ ਬ੍ਰਹਮਗਿਆਨੀ ਨਾ ਆਇਆ। ਕਿਉਂ? ਖਾਣ ਪੀਣ ਵਾਸਤੇ ਬ੍ਰਹਮਗਿਆਨੀ, ਆ ਮਿਠਾਈਆਂ ਦੁੱਧ ਖਾਣ ਵਾਸਤੇ ਮਜਨੂੰ, ਜਦੋਂ ਫਿਰ ਮਾਂਗ ਦੇਣਾ ਤੇ ਅਸਲੀ ਨਹੀਂ ਉਤਰਿਆ। ਤੇ ਉਹ ਕਰਕੇ ਕੋਈ ਨਾ, ਗੁਰੂ ਜੀ ਕਹਿੰਦੇ ਵੀ ਕੋਈ ਆਇਆ ਤੁਸੀਂ? ਕਹਿੰਦੇ ਸਾਰਾ ਸ਼ਹਿਰ ਬ੍ਰਹਮਗਿਆਨੀ ਹੁੰਦਾ। ਫਿਰ ਢੋਰਾ ਫਿਰੋ, ਤੇ ਫਿਰ ਫੇਰਿਆ, ਫਿਰ ਵੀ ਕੋਈ ਨਾ, ਅਜੇ ਤੱਕ ਕੋਈ ਨਾ ਆਇਆ। ਤੀਜੀ ਦਫ਼ਾ ਜਦੋਂ ਢੰਡੋਰਾ ਫੇਰਿਆ, ਜਿਹੜਾ ਆਪਣੇ ਆਪ ਨੂੰ ਕਹਾਉਂਦਾ ਨਹੀਂ ਸੀ ਮੈਂ ਬ੍ਰਹਮਗਿਆਨੀ ਹਾਂ, ਅਸਲ ਮੈਨੇ ਵਿੱਚ ਸੀ, ਉਹ ਹਾਜ਼ਰ ਹੋ ਗਏ। ਗੁਰੂ ਜੀ ਕਹਿਣ, ਕਿਉਂ ਭਾਈ ਬ੍ਰਹਮਗਿਆਨੀ? ਨਹੀਂ ਮਹਾਰਾਜ, ਮੈਂ ਤਾਂ ਦਾਸ ਹਾਂ ਛੋਟਾ। ਕਹਿਣ ਲੱਗੇ ਤੇਰੇ ਸਰੀਰ ਨੂੰ ਪੀੜ ਕੇ ਇਹ ਕੋਹਲੂ ਵਿੱਚ ਰਾਜਾ ਘੋੜ ਦੂਰ ਕਰਨਾ ਹੈ, ਪਰਉਪਕਾਰ ਹੈ, ਬੜਾ ਭਾਰਾ ਉਪਕਾਰ ਹੈ। ਅਗਰ ਤੂੰ ਇੰਨੀ ਕੁਰਬਾਨੀ ਕਰ ਸਕੇ ਬੜੀ ਚੰਗੀ ਗੱਲ। ਮਹਾਰਾਜ ਸਰੀਰ ਤਾਂ ਨਾਸ਼ਵੰਤ, ਅਗਰ ਰਾਜਾ ਨੂੰ ਫਾਇਦਾ ਹੋ ਜਾਏ, ਰਾਜਾ ਦੇ ਆਸਰੇ ਪਤਾ ਨੀ ਕਿੰਨੇ ਸਲਕਤ ਨੂੰ ਫਾਇਦਾ ਹੋ, ਕਿਉਂਕਿ ਅਗਰ ਰਾਜਾ ਸੁਧਰ ਜਾਏ ਸਾਰੀ ਦੁਨੀਆਂ ਸੁਧਰ ਜਾਂਦੀ, ਸਾਰੀ ਪਬਲਿਕ ਸੁਧਰ ਜਾਂਦੀ। ਤੇ ਉਹਨੂੰ ਫਾਇਦਾ ਹੋਵੇ ਇੰਨਾ ਨੇਕ ਰਾਜਾ ਪਬਲਿਕ ਦੇ ਵਾਸਤੇ, ਸਰੀਰ ਕੀ ਹੈ ਨਾਸ਼ਵੰਤ ਹੈ, ਫਿਰ ਕਿਹੜਾ ਰਹਿ ਜਾਣਾ? ਇੰਨੀ ਗੱਲ ਕਹੀ ਗੁਰੂ ਜੀ ਨੇ, ਪਿੱਛੇ ਕਰਨੀ ਸੀ। ਕਹਿਣਗੇ ਕੜੌਂਜੀ ਬਣਾਓ, ਇੱਕ ਜਿਵੇਂ ਜਲਧਾਰੇ ਵਾਲੀ ਬਣੋ, ਕੜੌਂਜੀ ਬਣਾਈ, ਉਹਦੇ ਉੱਪਰ ਮੱਟ ਰੱਖੋ, ਬੜਾ ਸਾਰਾ ਮੱਟ ਰੱਖ ਦਿੱਤਾ, ਪਾਣੀ ਦਾ ਪ੍ਰਵਾਹ ਦਿੱਤਾ, ਚੌਂਕੀ ਲਿਆਏ, ਤਾਂ ਹੋਰ ਚੌਂਕੀ ਲਓ ਦੇ ਸਮਝਣ ਦੀ। ਰਾਜਾ ਨੂੰ ਬੁਲਾਓ, ਰਾਜਾ ਬੁਲਾਇਆ ਗਿਆ, ਸਭ ਤੋਂ ਹੇਠਲੀ ਚੌਂਕੀ ਦੇ ਉੱਪਰ ਰਾਜੇ ਨੂੰ ਬਿਠਾਇਆ, ਉਹਦੇ ਉੱਪਰ ਉਹ ਜਿਹੜਾ ਅਸਲ ਮਹੀਨੇ ਵਿੱਚ ਬ੍ਰਹਮਗਿਆਨੀ ਸੀ ਪਰ ਆਪਣੇ ਆਪ ਨੂੰ ਕਹਾਉਂਦਾ ਨਹੀਂ ਸੀ, ਉਹ ਬਿਠਾਇਆ ਉੱਪਰੋਂ ਜਿਹੜਾ ਮੱਠ ਪਾਣੀ ਦਾ ਭਰਿਆ ਸੀ। ਇਹ ਤਾਂ ਗਲੀ ਸੀ, ਬੰਦ ਕੀਤੀ ਹੋਈ ਸੀ, ਉਹ ਖੋਲੀ, ਉਹ ਪਾਣੀ ਉਸਦੇ ਸਰੀਰ ਨੂੰ ਲੱਗ ਕੇ, ਰਾਜਾ ਦੇ ਸਰੀਰ ਨੂੰ ਲੱਗਦਾ ਹੈ, ਕਿਉਂਕਿ ਉਹ ਕੋਹੜ ਹਟਦਾ ਚਲਾ ਗਿਆ, ਅਖੀਰ ਅਰੋਗ ਹੋ ਗਿਆ। ਗੁਰੂ ਜੀ ਕਹਿਣਗੇ ਆਹ ਜਿੰਨੇ ਬਣੇ ਫਿਰਦੇ ਨੇ ਪਖੰਡੀ, ਅਸਲ ਮੈਨੇ ਵਿੱਚ ਇਹ ਸਿਉਂ। ਗੁਰੂ ਜੀ ਨੇ ਜਿੱਥੇ ਕਿਤੇ ਪਖੰਡ ਸੀ, ਪਖੰਡ ਨੂੰ ਵੀ ਦੂਰ ਕੀਤਾ। ਗੁਰੂ ਬਾਬੇ ਦਾ ਆਉਣ ਦਾ ਪ੍ਰਯੋਜਨ ਇਹ ਕੁਛ ਸੀ, ਹਰ ਪਾਸੋਂ ਸੁਧਾਰ ਕਰਨਾ, ਚਾਰੇ ਪੈਰ ਧਰਮ ਦੇ ਉਹਨਾਂ ਨੂੰ ਮੁਕੰਮਲ ਕਰਨਾ। ਸਿਉਂ ਕਰਕੇ ਗੁਰੂ ਜੀ ਨੇ ਇਉਂ ਉੱਥੇ ਸਿੱਖਿਆ ਦਿੱਤੀ। ਕਹਿਣ ਲੱਗੇ ਪਖੰਡ ਕਰਨਾ ਚੰਗਾ ਨਹੀਂ ਹੈ, ਇਹਦੇ ਵਿੱਚ ਫਾਇਦਾ ਕੁਛ ਨਹੀਂ, ਦੁੱਖ ਹੀ ਦੁੱਖ ਹੈ। ਸੱਚਾਈ ਇਨਸਾਨ ਨੂੰ ਬਹੁਤ ਸੁਖੀ ਕਰਦੀ ਹੈ, ਸੱਚਾਈ ਵਾਸਤੇ ਇਨਸਾਨ ਬਣਿਆ ਹੋਇਆ ਹੈ। ਸੱਚ ਜਿੱਡਾ ਕੋਈ ਪੁੰਨ ਨਹੀਂ, ਪਖੰਡ ਜਿੱਡਾ ਕੋਈ ਪਾਪ ਨਹੀਂ। ਇਸੀ ਤਰ੍ਹਾਂ ਗੁਰੂ ਬਾਬਾ ਜੀ ਨੇ ਇੱਕ ਕੋਈ ਬ੍ਰਾਹਮਣ ਉਹ ਸਾਹਮਣੇ ਚੰਦੁਕੜੀ ਰੱਖੀ ਹੈ, ਸ਼ਾਲਗ੍ਰਾਮ ਰੱਖਿਆ ਦੀ ਮੂਰਤੀ ਰੱਖੀ ਹੁੰਦੀ, ਮਹਾਰੀ ਬੈਠਾ ਮੱਥੇ ਚਮਕਵੇਰਾ ਲੱਗਿਆ ਗੱਲ ਚੰਗਾ। ਉਹ ਕਹਿੰਦਾ ਲੋਕਾਂ ਨੂੰ, ਜਦੋਂ ਮੈਂ ਅੱਖਾਂ ਮੀਟ ਕੇ ਸਮਾਧੀ ਲਾਉਣਾ ਮੈਨੂੰ ਤਿੰਨ ਲੋਕ ਦੀ ਨਹੀਂ। ਗੁਰੂ ਜੀ ਵੀ ਉੱਥੇ ਪਹੁੰਚ ਗਏ, ਗੁਰੂ ਜੀ ਭਾਈ ਵਾਲੇ ਮਰਦਾਨ ਸਾਹਿਬ ਬੈਠ ਗਏ, ਸਵੇਂ ਗੱਲਾਂ ਕਰਦੇ ਸੁਣੀ ਗਏ, ਸਵੇਂ ਕਰਕੇ ਲੋਕ ਕੁਛ ਬੈਠੇ ਨੇ ਚਲੇ ਗਏ, ਅੱਖਾਂ ਮੀਟ ਕੇ ਬੈਠ ਗਏ। ਗੁਰੂ ਜੀ ਕਹਿਣ ਲਈ ਮਰਦਾਨੇ ਆ, ਹੌਲੀ ਦੇ ਕੇ ਆ ਸੰਦੂਕੜੀ ਤੇ ਵਿਸ਼ਾਲ ਗੰਗ ਦੀ ਮੂਰਤੀ ਪਿੱਛੇ ਚੱਕ ਰੱਖ। ਐਸਾ ਹੀ ਕੀਤਾ, ਜਦੋਂ ਅੱਖਾਂ ਖੋਲੀਆਂ ਪੂਰੇ ਸੰਦੂਕੜੀ ਨੀ ਅਚਾਲ ਗਰਾਮ ਦੀ ਮੂਰਤੀ, ਰੋਣ ਲੱਗ ਗਿਆ, ਮੇਰੇ ਪੈਸੇ ਕੌਣ ਲੈ ਗਿਆ, ਸੰਦੂਕੜੀ ਦੇ ਪੈਸੇ ਵੀ ਅਚਾਲ ਗਰਾਮ ਕਿੱਧਰ ਗਿਆ। ਗੁਰੂ ਜੀ ਮੁਸਕਰਾ ਰਹੇ ਨੇ, ਥੋੜੀ ਦੇਰ ਤਾਂ ਜਾਂਦਾ ਰਿਹਾ, ਅਸੀਂ ਤੈਨੂੰ ਤਿੰਨ ਲੋਕ ਨੀ ਦੇਖਦੇ ਨਾ ਅੱਖਾਂ ਮੀਟ ਕੇ, ਤੂੰ ਕਹਿੰਦਾ ਅੱਖਾਂ ਮੀਟ ਕੇ ਤਿੰਨੇ ਲੋਕ ਦਿਸਦੇ ਨੇ, ਦੇਖ ਲੈ ਉਹ ਸੰਦੂਕੜੀ ਤਿੰਨਾਂ ਲੋਕਾਂ ਤੋਂ ਪਰੇ ਡੱਕਦੇ ਗਈ ਨੀ, ਇਹਨਾਂ ਦੇ ਵਿੱਚ ਹੀ ਹੋਣੀ ਹੈ ਕਿਤੇ ਅੱਖਾਂ ਮੀਟ ਕੇ ਦੇ। ਕਿੱਥੇ ਅਸੀਂ ਜਦੋਂ ਬਹੁਤ ਛਿੱਤਾ ਹੋਇਆ ਸੰਦੂਕੜੀ ਮਰਦਾਨੇ ਚੈੱਕ ਦੇ ਮੂਹਰੇ, ਗੁਰੂ ਜੀ ਕਹਿੰਦੇ ਪਖੰਡ ਨਹੀਂ ਕਰੀਦਾ, ਸਿੱਧਾ ਸਾਦਾ ਸਰਲਤਾ ਨਾਲ ਭਜਨ ਕਰਨਾ ਚਾਹੀਦੇ, ਇਸ ਗੱਲ ਵਿੱਚ ਫਾਇਦਾ ਹੈ। ਜਿਵੇਂ ਸਾਹਿਬ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਫਿਰ ਕੇ ਐਸਾ ਹੀ ਉਧਾਰ ਕੀਤਾ। ਆਇਆ ਗੁਰੂ ਬਾਬਾ ਜੀ ਨੇ ਭਗਤੀ ਵਾਹਿਗੁਰੂ ਦੀ ਭਗਤੀ ਨੂੰ ਪਹਿਲੇ ਨੌ ਹਿੱਸਿਆਂ ਵਿੱਚ ਵੰਡ ਲੈਣਾ, ਉਹਦਾ ਭਗਤੀ ਨੂੰ ਦੱਸਿਆ। ਵਾਹਿਗੁਰੂ ਦਾ ਜਸ ਸੁਣਨਾ, ਵਾਹਿਗੁਰੂ ਦਾ ਜਸ ਕੀਰਤਨ ਕਰਨਾ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ, ਆਪਣੇ ਪ੍ਰਭੂ ਇਸ਼ਟ ਦੇਵ ਨੂੰ ਨਮਸਕਾਰ ਕਰਨੀ, ਧੂਪ ਦੀਪ ਅਰਚਨਾ ਕਰਨਾ, ਅਰਦਾਸਾਂ ਬੇਨਤੀਆਂ ਕਰਨੀਆਂ, ਇਸ ਤੋਂ ਇਲਾਵਾ ਦਾਸਾ ਭਾਵ ਅਤੀਅੰਤ ਆਪਣੇ ਆਪ ਨੂੰ ਛੋਟਾ ਦਾਸ ਮੰਨ ਕੇ ਪ੍ਰਭੂ ਨੂੰ ਸਮਰਥ ਸਵਾਮੀ ਜਾਣ ਕੇ ਭਗਤੀ ਕਰ ਫਿਰ ਪਰਮੇਸ਼ਰ ਨਾਲ ਅਤਿਅੰਤ ਪਿਆਰ ਹੋ ਜਾਣ ਜਿਹੜਾ ਮਿੱਤਰ ਨਾਲ ਮਿੱਤਰ ਹੁੰਦਾ ਐਸੇ ਭਾਵ ਨਾਲ ਪਿਆਰ ਕਰਨ ਅਖੀਰ ਆਤਮ ਨਿਵੇਦ ਆਪਣਾ ਸਭ ਕੁਛ ਹੀ ਆਖਰੀ ਦਰਜੇ ਪ੍ਰਭੂ ਦੀ ਭੇਟ ਚੜ ਜਾਂਦਾ ਇੰਨਾ ਤਨ ਵੀ ਮਨ ਵੀ ਧਨ ਵੀ ਜਪ ਵੀ ਤਪ ਵੀ ਪਾਠ ਵੀ ਪੂਜਾ ਵੀ ਮੈਂ ਮੇਰੀ ਵੀ ਭੇਟ ਚੜ ਜਾਂਦੀ ਇਸ ਅਵਸਥਾ ਵਿੱਚ ਪਹੁੰਚ ਕੇ ਮੁਕਤ ਹੋ ਜਾਂਦਾ ਹੈ ਯਾਨੀ ਇਹ ਮਾਰਗ ਕਿਤਨਾ ਸੌਖਾ ਹੈ ਵਾਹਿਗੁਰੂ ਦਾ ਜਸ ਸੁਣਨਾ ਕੀ ਔਖਾ ਮਨ ਚਿੱਤ ਲਗਾ ਕੇ ਸੁਣਨਾ ਸਰਵਣ ਭਗਤੀ ਕਹਿਲਾਉਂਦੀ ਹੈ ਤੇ ਕੀਰਤਨ ਕਰਨਾ ਸਾਰੇ ਕਰ ਸਕਦੇ ਹਨ ਸਵਯੋਗ ਕਰਕੇ ਰਲ ਮਿਲ ਕੇ ਸੌਖ ਦੀ ਲੋੜ ਹੈ ਇਹ ਵੀ ਬੜੀ ਸੌਖੀ ਗੱਲ ਹੈ ਨਾਮ ਦਾ ਕੀਰਤਨ ਨਾਮ ਦਾ ਸਿਮਰਨ ਸਿਮਰਨ ਜਿਹੜਾ ਹਰ ਇੱਕ ਕਰ ਸਕਦਾ ਹੈ ਸਿਮਰਨ ਜ਼ਬਾਨ ਨਾਲ ਵੀ ਕੀਤਾ ਜਾਂਦਾ ਅਜੱਪਾ ਵੀ ਕੀਤਾ ਜਾਂਦਾ ਇਹਨੇ ਜ਼ਬਾਨ ਹਿਲਾ ਕੇ ਵੀ ਕੀਤਾ ਜਾਂਦਾ ਖਿਆਲ ਨਾਲ ਵੀ ਕੀਤਾ ਜਾਂਦਾ ਇਹਦੀਆਂ ਯੁਕਤੀਆਂ ਸੋ ਬੜਾ ਸੌਖਾ ਹੈ ਜਦੋਂ ਕਰਨ ਲੱਗ ਪਵੇ ਬਹੁਤ ਆਸਾਨ ਹੋ ਜਾਂਦਾ ਚਲਦੇ ਫਿਰਦੇ ਬਹਿੰਦੇ ਉੱਠਦੇ ਅੰਦਰੋਂ ਹੀ ਰੋਮ ਰੋਮ ਵਿੱਚ ਨਾਮ ਦੀ ਧੁਨੀ ਹੁੰਦੀ ਸੋ ਇਸ ਕਰਕੇ ਸਾਰੀਆਂ ਗੱਲਾਂ ਸੌਖੇ ਨਮਸਕਾਰ ਆਪਣੇ ਪ੍ਰਭੂ ਨੂੰ ਕੌਣ ਨਹੀਂ ਕਰ ਸਕਦੇ ਬੜੀ ਸੌਖੀ ਗੱਲ ਹੈ ਧੂਪ ਦੀ ਅਰਚਨ ਵੀ ਕੀਤੀ ਜਾਂਦੀ ਹੈ ਅਰਦਾਸਾਂ ਕਰਨੀਆਂ ਸੋ ਇਹ ਸਾਰੇ ਭਗਤੀ ਕਰਨੀ ਬੜੀ ਸੌਖੀ ਹੈ ਇਹਨੂੰ ਹਰੇਕ ਕਰ ਸਕਦਾ ਹੈ ਪਰ ਪ੍ਰਾਣਾਯਾਮ ਕਰਨਾ ਤਾਂ ਬਹੁਤ ਹੀ ਕਠਿਨ ਹੈ ਇਸ ਸਮੇਂ ਦੇ ਵਿੱਚ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਇਹ ਸਿੱਧੋ ਇਹ ਜ਼ਮਾਨਾ ਪ੍ਰਾਣਾਯਾਮ ਦਾ ਨਹੀਂ ਹੈ ਦੇਖੋ ਤਾਂ ਜੀ ਆਹੀ ਨਹੀਂ ਹੁੰਦਾ ਜਿੰਨਾ ਸੌਖਾ ਜਿਹਾ ਸਾਧਨ ਗੁਰੂ ਬਾਬੇ ਨੇ ਦੱਸਿਆ ਹੈ ਇਹਨੂੰ ਵੀ ਕੋਈ ਕੋਈ ਕਰਦਾ ਹੈ ਇੰਨਾ ਮੁਹਾਲ ਪ੍ਰਤੀਤ ਹੁੰਦਾ ਹੈ ਇੰਨਾ ਪਹਾੜ ਪ੍ਰਤੀਤ ਹੁੰਦਾ ਹੈ ਹਾਲਾਂਕਿ ਕੋਈ ਮੁਸ਼ਕਿਲ ਗੱਲ ਨਹੀਂ ਅੱਠਾਂ ਪੈਰਾਂ ਵਿੱਚ ਇੱਕ ਪੈਰ ਸੰਭਾਲ ਲਓ ਮਰ ਪੇੜ ਉੱਠ ਕੇ ਇਸ਼ਨਾਨ ਆਦਿ ਕਰਕੇ ਸਿਮਰਨ ਕਰੋ ਤੇ ਚੱਲਦੇ ਫਿਰਦੇ ਕੰਮ ਕਾਰ ਵਿੱਚ ਕਰੀ ਜਾਓ ਜਦੋਂ ਸਵੇਰੇ ਕਰਨ ਲੱਗ ਪੈਂਦੇ ਚੱਲਦੇ ਫਿਰਦੇ ਵੀ ਹੋਣ ਲੱਗ ਪੈਂਦਾ ਹੈ ਇਹ ਵੀ ਹਰੇਕ ਨਹੀਂ ਕਰ ਸਕਦਾ ਹੈ ਪ੍ਰਾਣਾਯਾਮ ਨੂੰ ਕੌਣ ਕਰੇਗਾ ਸੋ ਇਸ ਕਰਕੇ ਸਾਧਨ ਉਹੀ ਅੱਛਾ ਹੁੰਦਾ ਜਿਹਨੂੰ ਬਹੁਤੇ ਕਰ ਸਕਣ ਜਿਹਦੇ ਬਹੁਤੇ ਲਾਭ ਉਠਾ ਸਕਣ ਸੋ ਇਹ ਜ਼ਮਾਨ ਵੀ ਦੇਖਦੇ ਨੀ ਸਾਰੇ ਕੀ ਉਮਰਾਂ ਹਨ ਕੁਛ ਨਹੀਂ ਇਸ ਸਮੇਂ ਦੇ ਵਿੱਚ ਦੀਰਘ ਆਯੂ 70-80 ਦੇ ਦਰਮਿਆਨ ਮੰਨੀ ਜਾਂਦੀ ਹੈ ਇਦੋਂ ਘੱਟ ਹੀ ਘੱਟ ਹੈ ਉਦੋਂ ਫਿਰ 60-70 ਦੇ ਦਰਮਿਆਨ ਹੋ ਜਾਣੀ ਫਿਰ 50-60 ਦੇ ਦਰਮਿਆਨ ਇਹੋ ਜਿਹਾ ਹੌਲੀ ਹੌਲੀ ਕੁਛ ਵੀ ਨਹੀਂ ਰਹਿ ਜਾਣਾ ਕੁਛ ਬਚਪਨ ਵਿੱਚ ਲੰਘ ਗਈ ਬੁਢਾਪਾ ਰੋਗਾਂ ਦਾ ਘਰ ਬਣ ਜਾਂਦਾ ਹੈ ਤੇ ਜਵਾਨ ਉਮਰ ਦੇ ਵਿੱਚ ਖੱਟਣ ਕਮਾਉਣ ਵਿੱਚ ਉਮਰ ਗੁਜ਼ਾਰਦਾ ਕਿਹੜੇ ਵੇਲੇ ਮਨੁੱਖ ਤਨ ਜਿਸ ਵਾਸਤੇ ਮਿਲਿਆ ਪ੍ਰਭੂ ਦੀ ਭਗਤੀ ਕਰਕੇ ਪ੍ਰਭੂ ਮਿਲਣ ਵਾਸਤੇ ਉਹ ਕਿਹੜੇ ਵੇਲੇ ਸਾਧਨ ਸਕਦੇ ਹਨ ਤਾਂ ਤੇ ਠੱਕ ਤੱਕ ਵੀ ਜੀ ਪਾਣੀ ਪਿਲਾਉਣਾ ਪੈਂਦਾ ਹੈ ਨਾਲੇ ਆਪਣੇ ਕੰਮ ਕਾਰ ਕਰੀ ਜਾਵੇ ਨਾਲੇ ਵਿੱਚ ਭਜਨ ਕਰੀ ਜਾਵੇ ਗੁਰੂ ਜੀ ਨੇ ਇਸ ਕਰਕੇ ਸਾਨੂੰ ਸੌਖਾ ਸਾਧਨ ਇਹ ਗੱਲ ਜੁੜੇ ਜ਼ਮਾਨੇ ਵਿੱਚ ਦੱਸਿਆ ਨਾਮਦਾਨ ਇਸ਼ਨਾਨ ਦੱਸਿਆ
ਨਾਮਦਾਨ ਇਸ਼ਨਾਨ ਗੁਰਮੁਖ ਨਾਮਦਾਨ
ਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ ਜਨਮ ਮਰਨ ਭਉ ਕੱਟਿਆ ਸੰਸਾਰ ਰੋਗ ਵੀ ਜੋਗ ਮਿਟਾਇਆ ਸੰਸਾਰ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਜਮ ਦੰਡ ਸਿਰੋਂ ਨਾ ਉਤਰੇ ਸਾਖਤ ਦੁਰਜਨ ਜਨਮ ਗਵਾਇਆ ਚਰਨ ਕਹੇ ਗੁਰਦੇਵ ਕੇ ਸਤ ਸ਼ਬਦ ਦੇ ਮੁਕਤ ਕਰਾਇਆ। ਪਾਏ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਮਰਣਾ ਜਿਹਾ ਬੀਓ ਤਿਹਾ ਫਲ ਪਾਇਆ। ਤਿੰਨ ਗੱਲਾਂ ਸਾਨੂੰ ਗੁਰੂ ਜੀ ਨੇ ਦੱਸੀਆਂ, ਨਾਮ ਦਾਨ ਇਸ਼ਨਾਨ, ਉਹ ਕਿਵੇਂ ਕਿਵੇਂ ਹਨ ਇਹਨਾਂ ਦਾ ਵਿਸਥਾਰ ਸਾਰਾ ਹੈ। ਅੰਮ੍ਰਿਤ ਵੇਲੇ ਦਾ ਇਸ਼ਨਾਨ ਦੱਸਿਆ, ਗੁਰੂ ਸ਼ਰਨ ਵਿੱਚ ਆ ਕੇ ਗੁਰਸਿੱਖੀ ਧਾਰਨ ਕਰ। ਅੰਮ੍ਰਿਤ ਵੇਲੇ ਦਾ ਇਸ਼ਨਾਨ ਦੱਸਿਆ ਹੈ, ਪੈਰ ਸਵਾ ਪੈ ਰਾਤ ਰਹਿੰਦੇ ਜਿਹੜਾ ਕਹਿੰਦੇ ਇਸ਼ਨਾਨ ਕਰਦਾ ਉਹਦਾ ਵੱਡਾ ਫਲ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਲੈਣਾ ਜੀ ਸੇਵਾ ਕਰ ਰਹੇ ਨੇ। ਆਪ ਜੀ ਨੇ ਪ੍ਰਸ਼ਨ ਕੀਤਾ, ਮਹਾਰਾਜ ਅੰਮ੍ਰਿਤ ਵੇਲੇ ਜਾ ਕੇ ਜਿਹੜੇ ਇਸ਼ਨਾਨ ਕਰਦੇ ਨੇ ਉਹਨਾਂ ਨੂੰ ਕਿੰਨਾ ਫਲ ਮਿਲਦਾ? ਆਪ ਜੀ ਨੇ ਫਰਮਾਇਆ, ਜਿਹੜੇ ਪੈਰ ਸਵਾ ਪੈ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਦੇ ਹਨ, ਇਸ਼ਨਾਨ ਕਰਨ ਵੇਲੇ ਇਸ਼ਨਾਨ ਦੇ ਵਕਤ ਦੇ ਸ਼ਬਦਾਂ ਦਾ ਪਾਠ ਜਾਂ ਮੂਲ ਮੰਤਰ ਦਾ ਪਾਠ ਕਰੀ ਜਾਂਦੇ ਨੇ, ਸਤਨਾਮ ਵਾਹਿਗੁਰੂ ਪਸੰਦਾ, ਜਿਹੜੇ ਉਹ ਕਰਦੇ ਹਨ ਉਹਨਾਂ ਨੂੰ ਇਤਨਾ ਫਲ ਹੈ ਜਿਵੇਂ ਸਵਾਵਣ ਸੋਨਾ ਪੁੰਨ ਕਰ ਦਿੱਤਾ ਜਾਂਦਾ। ਉਸ ਤੋਂ ਦੋ ਘੜੀ ਬਾਅਦ ਵਾਲਿਆਂ ਨੂੰ ਸਵਾਵਣ ਚਾਂਦੀ ਪੁੰਨ ਕੀਤੇ ਦਾ ਫਲ, ਉਸ ਤੋਂ ਦੋ ਘੜੀ ਬਾਅਦ ਵਾਲੇ ਨੂੰ ਸਵਾਵਣ ਪੁੰਨ ਕੀਤੇ ਦਾ ਫਲ, ਉਸ ਤੋਂ ਬਾਅਦ ਜਿਹੜੇ ਪਹਿਪਤਾਂ ਦੇ ਨਾਲ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਇਤਨਾ ਫਲ ਹੈ ਜੈਸੇ ਸਵਾਵਣ ਅਨਾਜ ਪੁੰਨ ਕਰ ਦਿੱਤਾ ਜੀ। ਇਹ ਤਾਂ ਇਸ਼ਨਾਨ ਮਾਤਰ ਦਾ ਫਲ ਹੈ। ਪਰਮੇਸ਼ੁਰ ਦੇ ਨਾਮ ਦੀ ਮਹਿਮਾ ਤਾਂ ਉਹਦੇ ਕਹੀ ਨਹੀਂ ਜਾਂਦੀ, ਉਹ ਤਾਂ ਬੇਅੰਤੀ ਖੇਡ ਹੈ। ਸੰਯੋਗ ਕਰਕੇ ਐਸਾ ਹੀ ਉੱਧਰ ਦੱਸਿਆ, ਜਿਹਨੇ ਆਪਣੇ ਪਰਲੋਕ ਨੂੰ ਬਹੁਤ ਸ਼ਾਨਦਾਰ ਬਣਾਉਣਾ ਹੈ, ਕੋਸ਼ਿਸ਼ ਕਰੇ, ਹਿੰਮਤ ਕਰੇ, ਉੱਦਮ ਕਰੇ, ਸੋ ਨਾਮ ਦੀ ਮਹਿਮਤ ਬਹੁਤ ਹੀ ਕਟਨ ਚ ਨਹੀਂ ਆਉਂਦੀ। ਹਾਂਜੀ, ਕਿਸੇ ਮੌਕੇ ਭਗਤ ਨਾਮ ਦੇਵ ਨੂੰ ਕਿਸੇ ਸੇਠ ਨੇ ਕਿਹਾ, ਬ੍ਰਹਮ ਭੋਜ ਵਿੱਚ ਆਪ ਵੀ ਭੋਜਨਾ ਕਿਸ਼ਕ ਨਾਮਦੇਵ ਜੀ ਨੇ ਮੰਨ ਲਿਆ, ਸੋ ਉਸਨੇ ਦਕਸ਼ਣਾ ਵਗੈਰਾ ਦਿੱਤੀ ਹੋਰਨਾਂ ਨੂੰ ਵੀ। ਪਰ ਨਾਮਦੇਵ ਨੂੰ ਕਹਿੰਦਾ, ਸੇਠ ਭਗਤ ਜੀ ਮੈਂ ਤੁਹਾਡੀ ਜ਼ਿਆਦਾ ਸੇਵਾ ਕਰਨੀ ਚਾਹੁੰਦਾ, ਮੇਰੇ ਤੋਂ ਜ਼ਿਆਦਾ ਕੁਛ ਕਹਿ ਕੇ ਸੇਵਾ ਕਰਾਓ। ਨਾਮਦੇਵ ਜੀ ਕਹਿਣ ਲੱਗੇ, ਬੜੀ ਕਿਰਪਾ ਹੈ ਪਰਮੇਸ਼ੁਰ ਦੀ, ਕੋਈ ਲੋੜ ਨਹੀਂ ਉਹ ਸੇਵਾ ਦੀ, ਤੁਸੀਂ ਭੋਜਨ ਨੂੰ ਕਿਹਾ ਸੀ ਛਕ ਲਿਆ ਤੁਹਾਡੇ? ਨਹੀਂ, ਕਹਿਣਗੇ ਜ਼ਰੂਰ ਸੇਵਾ ਲਓ, ਬਹੁਤ ਕਹੀਂਗੇ ਆ। ਨਾਮਦੇਵ ਜੀ ਕਹਿੰਦੇ, ਚੰਗਾ ਅਗਰ ਐਸਾ ਖਿਆਲ ਹੈ, ਇੱਕ ਤੁਲਸੀ ਦੇ ਪੱਤੇ ਦੇ ਉਹਨੇ ਪਰਮੇਸ਼ੁਰ ਦਾ ਨਾਂ ਲਿਖਦਾ, ਕਹਿਣਗੇ ਇਹਦੇ ਬਰਾਬਰ ਸੋਨਾ ਦੇ ਦੋ। ਬੜਾ ਹੱਸਿਆ ਸੇਠ, ਕਹਿਣਗੇ ਇਹਦੇ ਬਰਾਬਰ ਕੀ ਆਊਗਾ, ਅਰਤੀ ਭਰਨੀ ਉਹਨੇ ਜਿੰਨਾ ਆਉਂਦਾ ਕਹਿਣਗੇ ਤੁਸੀਂ ਦੇ। ਉਹ ਪਰ ਇੱਕ ਛੋਟਾ ਜਿਹਾ ਕੰਡਾ ਲਿਆਂਦਾ, ਇੱਕ ਪਲੜੇ ਵਿੱਚ ਉਹ ਪਰਮੇਸ਼ੁਰ ਦੇ ਨਾਮ ਜਿਸ ਪੱਤੇ ਤੇ ਲਿਖਿਆ ਸੀ ਤੁਲਸੀ ਦੇ, ਤੇ ਉਹ ਪਾਤਾ, ਦੂਸਰੇ ਪਾਸੇ ਉਹਨੇ ਅਰਤੀ ਸੋਨਾ ਪਾਇਆ। ਪਰ ਉਹ ਸਾਰਾ ਪਲੜਾ ਭਰ ਗਿਆ, ਉਹ ਪਰਮੇਸ਼ੁਰ ਦੇ ਨਾਮ ਵਾਲਾ ਪਲੜਾ ਧਰਤੀ ਤੋਂ ਉੱਠਦਾ ਨਹੀਂ। ਵੱਡਾ ਕੰਡਾ ਲਿਆਂਦਾ, ਉਹ ਵੀ ਇਹ ਵੀ ਭਰ ਗਿਆ। ਅਸੀਂ ਵੱਡੇ ਤੱਕੜ ਲਿਆਂਦੇ, ਪਤਾ ਨੀ ਕਿੰਨੇ ਮਨ ਸੋਨਾ ਜਿੰਨਾ ਸੀ, ਸਾਰਾ ਪਾਪ ਦਿੱਤਾ, ਰਿਸ਼ਤੇਦਾਰਾਂ ਦਾ ਵੀ ਆ ਗਿਆ, ਲੇਕਿਨ ਉਹ ਪਰਮੇਸ਼ੁਰ ਦੇ ਨਾਮ ਵਾਲਾ ਪਲੜਾ ਧਰਤੀ ਤੋਂ ਨਹੀਂ ਉੱਠਦਾ। ਹੈਰਾਨ ਹੋ ਗਿਆ, ਕਹਿਣ ਲੱਗਿਆ, ਭਗਤ ਜੀ ਇਹ ਕੀ ਕਹਿੰਦੇ, ਪਰਮੇਸ਼ੁਰ ਦੇ ਨਾਮ ਦੀ ਮਹਿਮਾ ਕਥਨੀ? ਪਰਮੇਸ਼ੁਰ ਦੇ ਨਾਮ ਦੇ ਮੁਕਾਬਲੇ ਵੀ ਤਾਂ ਤਿੰਨੇ ਲੋਕ ਚੌਦੇ ਭਵਨਾਂ ਦੇ ਸਾਰੇ ਪਦਾਰਥ ਵੀ ਕੁਛ ਮਿਹਨੇ ਨਹੀਂ ਕਰਦੇ। ਕਿਉਂ? ਪਰਮੇਸ਼ੁਰ ਦਾ ਨਾਮ ਸਤ ਵਸਤੂ ਹੈ, ਉਹ ਦੁਨੀਆਂ ਦੇ ਪਦਾਰਥ ਜਿੱਥੇ ਅਸਤ ਹਨ, ਇਹਨੇ ਨਾ ਰਹਿਣ ਵਾਲੇ ਹਨ, ਇਹਦਾ ਕਦੇ ਨਾਸ ਨਹੀਂ। ਸਤ ਵਸਤੂ ਦੇ ਮੁਕਾਬਲੇ ਵਿੱਚ ਅਸਤ ਕੀ ਅਸਤੀ ਰੱਖਦੀ ਹੈ, ਭਾਵੇਂ ਕਿਤਨਾ ਵੀ ਵਿਸਥਾਰ ਕਿਉਂ ਨਾ ਹੋਵੇ। ਇਹੋ ਕਰਕੇ ਗੁਰੂ ਜੀ ਨੇ ਸਾਨੂੰ ਉਹ ਨਾਮ ਅੰਮ੍ਰਿਤ ਵਾਲਾ ਇਸ਼ਨਾਨ, ਭਾਵੇਂ ਇਸ਼ਨਾਨ ਸਰੀਰ ਦੀ ਸ਼ੁੱਧੀ ਹੁੰਦੀ ਹੈ, ਇਹ ਵੀ ਇਸ਼ਨਾਨ ਹੈ। ਅੱਗੇ ਅੱਖਾਂ ਦਾ ਇਸ਼ਨਾਨ ਹੈ, ਖੋਟੀ ਨਿਗਾਹ ਨਹੀਂ ਦੇਖਣੀ, ਕੰਨਾਂ ਦਾ ਇਸ਼ਨਾਨ ਹੈ, ਨਿੰਦਿਆ ਚੁਗਲੀ ਨਹੀਂ ਸੁਣਨੀ। ਇਸੇ ਤਰ੍ਹਾਂ ਸਾਰੇ ਇਹ ਜਿਤਨੇ ਕਰਮ ਇੰਦਰੇ ਗਿਆਨ ਇੰਦਰੇ, ਇਹਨਾਂ ਨੂੰ ਆਪਣੇ ਆਪਣੇ ਬੁਰਾਈ ਤੋਂ ਵਿਵਰਜਿਤ ਕਰਨਾ, ਇਹ ਇਸ਼ਨਾਨ ਹੈ। ਇਕੱਲਾ ਸੁੱਚੇ ਇਹਨਾਂ ਅੱਗੇ ਪੈਣ ਜੀ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜੀ ਨੇ ਮਨ ਵਸਿਆ, ਇਹ ਵੀ ਇਸ਼ਨਾਨ ਕਰਨਾ। ਮਨ ਦਾ ਇਸ਼ਨਾਨ ਹੈ ਬੁਰੇ ਸੰਕਲਪ ਤੋਂ ਰੋਕਣਾ, ਚਿੱਤ ਦਾ ਇਸ਼ਨਾਨ ਹੈ ਬੁਰੀ ਚਿਤਨਾ ਤੋਂ ਰੋਕਣਾ, ਬੁੱਧ ਦਾ ਇਸ਼ਨਾਨ ਹੈ ਬੁਰੀਆਂ ਵਿਚਾਰਾਂ ਤੋਂ ਰੋਕਣਾ, ਹੰਕਾਰ ਦਾ ਇਸ਼ਨਾਨ ਹੈ ਧਿਆਨ ਤਨ ਛੱਡ ਕੇ ਬ੍ਰਹਮਤਾ ਵਿੱਚ ਸਥਿਤ ਹੋਣਾ, ਇਹ ਫਿਰ ਇਸ਼ਨਾਨ ਪੂਰਾ ਹੁੰਦਾ ਹੈ। ਫਿਰ ਇਸ਼ਨਾਨ ਅੱਗੇ ਦਾਨ ਹੈ, ਦਾਨ ਬਹੁਤ ਕਿਸਮ ਦਾ ਹੈ, ਦਾਨ ਅੰਨ ਦਾ ਹੈ, ਵਸਤਰ ਦਾ ਹੈ, ਵਿਦਿਆ ਦਾ ਹੈ, ਦਵਾਈਆਂ ਦਾ ਹੈ, ਨਾਮ ਦਾ ਹੈ, ਬ੍ਰਹਮ ਗਿਆਨ ਦਾ ਹੈ, ਜਿਹੀ ਜੀ ਵਸਤੂ ਉਹ ਤਾਂ ਦਾਨ ਹੁੰਦਾ ਹੈ। ਅੰਨ ਦਾ ਦਾਨ ਹੈ, ਰੋਟੀ ਖਾ ਕੇ ਚਾਰ ਪੈਰ ਆਦਮੀ ਨੂੰ ਪੁੱਤਰੀ ਲੈ ਉਹਨੀ ਦੇਰ ਉਹਦਾ ਪੁਨਰ ਲੱਗਦਾ ਰਹਿੰਦਾ ਹੈ। ਕਿਸੇ ನಂಗೇನು ಬಸ್ತರ್ ಮಿರ್ಜಾ ಸರ್ಜಿದ ಮೌಸಮ ಜಿನ್ನದೇ ಬಸ್ತರ ಉನ್ನದೇ ಉದಕ್ಕೂ ಲಗ್ತಾ ರಹೇಗಾ ಇಸಿ ತರಹ ತೋ ಬಸ್ತರ್ ದಾ ದಾನ ಇಸ್ ತೋ ಅಲಾವಾ ವಿದ್ಯಾ ದಾ ದಾನ ಇಹ ವಡ್ಡಾ ಹೈ ಬಾಕಿ ਦਵਾਈ ਬੂਟੀ ਕੋਈ ਬਿਮਾਰ ਠਮਾਰ ਹੈ ਜਿਹਨਾਂ ਕੋਲ ਇਹ ਦਾਨ ਕਰਦੇ ਬਾਕੀ ਨਾਮ ਦਾ ਦਾਨ ਮਹਾਂਪੁਰਖ ਕਰਦੇ ਜਿਹੜੇ ਨਾਮ ਲਿਖਣ ਵਾਲੇ ਹਨ ਸਭ ਤੋਂ ਵੱਡਾ ਦਾਨ ਬ੍ਰਹਮ ਗਿਆਨ ਹੈ ਬ੍ਰਹਮ ਗਿਆਨ ਸੰਦਾਨ ਪਰ ਬ੍ਰਹਮ ਗਿਆਨ ਦਾ ਅਧਿਕਾਰੀ ਵੀ ਕੋਈ ਕੋਈ ਕਰੋੜਾ ਚੁੱਕਦਾ ਹੈ ਬ੍ਰਹਮ ਗਿਆਨ ਦਾ ਦਾਨ ਬ੍ਰਹਮ ਗਿਆਨ ਨਹੀਂ ਕਰ ਸਕਦਾ ਨਾਮ ਤੇ ਬ੍ਰਹਮ ਗਿਆਨ ਦਾ ਵੱਡਾ ਦਾਨ ਮੰਨਿਆ ਹੈ ਅਤੇ ਇਹ ਦਾਨ ਵਿੱਚ ਆ ਗਈਆਂ ਗੱਲਾਂ ਅੱਗੇ ਨਾਮ ਆ ਗਿਆ ਨਾਮ ਜਿਹੜਾ ਹੈ ਜ਼ਬਾਨ ਹਿਲਾ ਕੇ ਜਪੀਂਦਾ ਤੇ ਜ਼ਬਾਨ ਤੋਂ ਅੱਗੇ ਕੰਠ ਵਿੱਚ ਮਧਵਾ ਬਾਣੀ ਹੈ ਉਦੋਂ ਦਸ ਗੁਣਾ ਫਲ ਹੋ ਜਾਂਦਾ ਹੈ ਉਸ ਤੋਂ ਅੱਗੇ ਹਿਰਦੇ ਸਥਾਨ ਵਿੱਚ ਜਾ ਕੇ ਪ੍ਰਸੰਤੀ ਬਾਣੀ ਉਦੋਂ ਦਸ ਗੁਣਾ ਫਲ ਹੋ ਜਾਂਦਾ ਉਸ ਤੋਂ ਅੱਗੇ ਪਰਾਵਾਣੀ ਵਿੱਚ ਜਾ ਕੇ ਉਦੋਂ ਦਸ ਗੁਣਾ ਫਲ ਹੋ ਜਾਂਦਾ ਉਸ ਤੋਂ ਦੋ ਅੱਖਾਂ ਨੱਕ ਦੀ ਜਿਹੜਾ ਉਦੋਂ ਬੇਅੰਤ ਗੁਣਾ ਫਲ ਹੈ ਅੱਗੇ ਤ੍ਰਿਪਤੀ ਸਥਾਨ ਉਦੋਂ ਜ਼ਿਆਦਾ ਫਲ ਹੈ ਉਦੋਂ ਉੱਪਰ ਦਸਵਾਂ ਦੁਆਰ ਹੈ ਉਹਦੇ ਵਿੱਚ ਇਉਂ ਸਵਾਸ ਸਵਾਸ ਨਾਮ ਜਪੀ ਹੈ ਗੁਰੂ ਗਰੋਮਰ ਅਮਰ ਧਿਆਵੇ ਇਉਂ ਨਾਮ ਜਪਣ ਦੇ ਇਹ ਬਹੁਤ ਸਾਰੇ ਤਰੀਕੇ ਹਨ ਤੇ ਗੁਰੂ ਜੀ ਨੇ ਸਾਨੂੰ ਨਾਮ ਦਾਨ ਇਸ਼ਨਾਨ ਤਿੰਨ ਗੱਲਾਂ ਦੱਸੀਆਂ ਇਹਨਾਂ ਨੂੰ ਕਰਦਾ ਕਰਦਾ ਇਹ ਜਿਹੜਾ ਅਧਿਕਾਰੀ ਹੈ ਜਾਂ ਤਾਂ ਪ੍ਰਭੂ ਪ੍ਰਾਪਤੀ ਹੋ ਜਾਂਦੀ ਹੈ ਅਗਰ ਕੁਝ ਬਕਾਇਆ ਰਹਿ ਜਾਂਦਾ ਹੈ ਅਗਲੇ ਜਨਮ ਵਿੱਚ ਪੂਰਾ ਕਰ ਲੂਗਾ ਅਗਲਾ ਜਨਮ ਸ਼ਾਨਦਾਰ ਬਣ ਜੂਗਾ ਕਿਉਂਕਿ ਪੜ੍ਹਦਾ ਪੜ੍ਹਦਾ ਸੌਂ ਗਿਆ ਜਦੋਂ ਜਾਗ ਆਈ ਕਿਤਾਬ ਖੁੱਲੀ ਉੱਥੋਂ ਫਿਰ ਸ਼ੁਰੂ ਕਰ ਦੇਣਾ ਇਸ ਕਰਕੇ ਜੋ ਇੱਥੇ ਕਰਦਾ ਕਰਦਾ ਇਉਂ ਇਸ ਮਾਰਗ ਤੇ ਚੱਲਦਾ ਚੱਲਦਾ ਮ੍ਰਿਤੂ ਹੋ ਗਿਆ ਸਰੀਰ ਅੰਤ ਹੋ ਗਿਆ ਅਗਲਾ ਜਨਮ ਜਿਹੜਾ ਗੁਰਮੁਖਾਂ ਦੇ ਘਰ ਜਨਮ ਹੋ ਜਾਣਾ ਉੱਥੋਂ ਫਿਰ ਆਪਣਾ ਸ਼ੁਰੂ ਕਰ ਦੇਣਾ ਸਭ ਕੁਝ ਤੋਂ ਛੁੱਟਿਆ ਜਾਂ ਕਾਰਕ ਬਣ ਗਿਆ ਦੁਨੀਆਂ ਦਾ ਤਾਰਨ ਹਾਰ ਬਣ ਗਿਆ ਦੇਵੀ ਹੁੰਦਾ ਇਸ ਕਰਕੇ ਤਿੰਨ ਗੱਲਾਂ ਜਿਹੜੀਆਂ ਹਨ ਇਹਨਾਂ ਦੁਆਰਾ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਤਤ ਗਿਆਨ ਦੀ ਪ੍ਰਾਪਤੀ ਦੁਆਰਾ ਜਨਮ ਦੀ ਸਫਲਤਾ ਜਨਮ ਨੂੰ ਛੁੱਟਿਆ ਜਾਂਦਾ ਗੁਰੂ ਜੀ ਨੇ ਸਾਨੂੰ ਜਨਮ ਦੀ ਸਫਲਤਾ ਦੇ ਤਿੰਨੇ ਸਾਧਨ ਨਾਮ ਦਾ ਨਿਸ਼ਨਾਮ ਦੱਸੇ ਹਨ ਜਿਹਨਾਂ ਨੂੰ ਤਕਰੀਬਨ ਹਰੇਕ ਹੀ ਕਰ ਸਕਦਾ ਸ਼ੌਕ ਹੈ ਅਤੇ ਅੱਜ ਦੇ ਦਿਨ ਗੁਰੂ ਬਾਬੇ ਨੇ ਉਤਾਰ ਤਾਰ ਕੇ ਸਾਨੂੰ ਇਹ ਸੌਖਾ ਮਾਰਗ ਦੱਸਿਆ ਕਿਰਪਾ ਕੀਤੀ ਹੈ ਪਤਾ ਨੀ ਕਿੰਨੀ ਕੁ ਦੁਨੀਆਂ ਦਾ ਉਧਾਰ ਕੀਤਾ ਹੈ ਇਸ ਕਰਕੇ ਅੱਜ ਗੁਰੂ ਨਾਨਕ ਦੇਵ ਅਵਤਾਰ ਦੀ ਸਾਰਿਆਂ ਨੂੰ ਵਧਾਈ ਸਾਧਨ ਪਤਾ ਹੀ ਹੈ ਤੁਹਾਨੂੰ ਪਹਿਲੀ ਤਾਂ ਚੌਦਾਂ ਚੌਦਾਂ ਪੰਦਰਾਂ ਪੰਦਰਾਂ ਘੰਟੇ ਚ ਕੀਰਤਨ ਕਰੀ ਜਾਈਦਾ ਨਾਲੇ ਆਪ ਨੀ ਸੀ ਹੁੰਦੇ ਲਾਊਡ ਸਪੀਕਰ ਨਹੀਂ ਹੁੰਦੇ ਪਰ ਹੁਣ ਪੁਰਾਣੀ ਗੱਡੀ ਮਸਾਉਣਾ ਇੰਨਾ ਵਜੇ ਥੋੜਾ ਇਹ ਵੀ ਦੁਰਲੱਭ ਸਮਝੋ ਇਸ ਕਰਕੇ ਰਲ ਮਿਲ ਕੇ ਸਾਰੇ ਰਹਿਣ ਸਫਾਈ ਹੋ ਜਾਂਦੀ ਹੈ ਤੇ ਗੁਰੂ ਬਾਬੇ ਨੇ ਸਾਨੂੰ ਅੱਜ ਦੇ ਦਿਨ ਆ ਕੇ ਨਾਮ ਦਾਨ ਇਸ਼ਨਾਨ ਦਿਖਾਇਆ ਇਸ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲਾ ਕਰੋ ਤੇ ਆਪ ਨੂੰ ਕੱਲ ਦਾ ਪਤਾ ਹੀ ਹੈ ਕੱਲ ਦਾ ਦੀਵਾਨ ਕਲੇਸ਼ ਅਤਰ ਸਰ ਬਾਬਾ ਜੀਵਨ ਸਿੰਘ ਦੀ ਪੂਜ ਤੇ ਹੋਰ ਤੀਸਰੇ ਪੈਰ ਐਸਾ ਇਸ ਕਰਕੇ ਇਉਂ ਆਪਣੇ ਨਾਮ ਦਾ ਨਿਸ਼ਨਾਮ ਤੇ ਚੱਲ ਕੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਲੋੜ ਹੈ ਇਉਂ ਸਾਧ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਫਿਰ ਕੇ ਐਸਾ ਹੀ ਉਧਾਰ ਕੀਤਾ
ਆਇਆ ਗੁਰੂ ਨਾਨਕ ਜਨ Thank you. Thank you.